ਨਵਲਾ ਸਿੱਖ ਨਿਹਾਲਾ ਦੋਏ।
ਇੱਕ ਸਿੱਖ ਦਾ ਨਾਮ ਹੈ ਭਾਈ ਨਵਲਾ, ਦੂਜੇ ਗੁਰਸਿੱਖ ਦਾ ਨਾਮ ਹੈ ਭਾਈ ਨਿਹਾਲਾ। ਜਦੋਂ ਇਹਨਾਂ ਗੁਰਸਿੱਖਾਂ ਦੇ ਨਾਂ ਰਸਨਾ ਤੋਂ ਲਈਦੇ ਹਨ, ਇਉਂ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਗੁਰਸਿੱਖਾਂ ਦੇ ਨਾਂ ਲੈਂਦੇ ਹੀ ਰਸਨਾ ਪਵਿੱਤਰ ਹੋ ਜਾਂਦੀ ਹੈ। ਕੈਸੀ ਉੱਚ ਅਵਸਥਾ ਤੱਕ ਕਿ ਨਾਮ ਰਸੀਏ ਗੁਰਸਿੱਖ ਪਹੁੰਚੇ, ਜਿਨ੍ਹਾਂ ਨੇ ਖੁਦ ਗੁਰਦੇਵ ਦੀ ਸ਼ਰਨ ਆ ਕੇ ਉਪਦੇਸ਼ ਮੰਗਿਆ। ਧੰਨ ਹਨ ਭਾਈ ਨਵਲਾ ਜੀ, ਧੰਨ ਹਨ ਭਾਈ ਨਿਹਾਲਾ ਜੀ, ਇਹ ਦੋਵੇਂ ਗੁਰਸਿੱਖ।
ਪਟਨੇ ਨਗਰ ਬਸ ਹੈ ਘਰ ਸੋਏ,
ਪਟਨੇ ਸ਼ਹਿਰ ਦੇ ਨਿਵਾਸੀ ਹਨ। ਪਟਨਾ ਸ਼ਹਿਰ ਬਹੁਤ ਪੁਰਾਣਾ ਨਗਰ ਹੈ। ਪਹਿਲਾ ਨਾਮ ਇਹਦਾ ਪਾਟਲੀ ਪੁੱਤਰ ਸੀ। ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਨਗਰ ਵਿੱਚ ਚਰਨ ਪਾ ਕੇ ਸਾਲ ਸਰਾਏ ਜੋਹਰੀ ਨੂੰ ਕਿਰਤਾਰਥ ਕੀਤਾ ਸੀ। ਇੱਥੇ ਬਚਨ ਕੀਤੇ ਸੀ ਕਿ ਸਾਲ ਸਰਾਏ ਦਸਵਾਂ ਜਾਮਾ ਤੁਹਾਡੇ ਘਰ ਹੀ ਧਾਰਨ ਕਰਾਂਗੇ। ਫਿਰ ਕਲਗੀਧਰ ਪਾਤਸ਼ਾਹ ਨੇ ਇਸ ਨਗਰ ਨੂੰ ਭਾਗ ਲਾਏ, ਪ੍ਰਕਾਸ਼ ਧਾਰਨ ਕਰਕੇ ਇਸ ਨਗਰ ਵਿੱਚ ਗੁਰਦੇਵ ਨੇ ਬਾਲ ਲੀਲਾ ਦੇ ਕਈ ਚੋਜ ਕੀਤੇ। ਹੁਣ ਤਾਂ ਬਹੁਤ ਸੰਗਤ ਮਹਾਰਾਜ ਜੀ ਦੀ ਕਿਰਪਾ ਨਾਲ ਪਟਨਾ ਸਾਹਿਬ ਦੀ ਯਾਤਰਾ ਨੂੰ ਜਾਣ ਲੱਗ ਪਈ। ਜਦੋਂ ਦਾ ਸਤਿਗੁਰਾਂ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਇਆ, ਉਥੋਂ ਦੇ ਜਿਹੜੀ ਸਰਕਾਰ ਸੀ ਉਹਨਾਂ ਨੇ ਵੀ ਵੱਡਾ ਭਾਰੀ ਸਹਿਯੋਗ ਕਰਕੇ ਗੁਰਦੇਵ ਦਾ ਪੁਰਬ ਮਨਾਇਆ। ਉਸ ਸਮੇਂ ਤੋਂ ਹੁਣ ਉੱਥੇ ਰਹਿਣ ਸਹਿਣ ਦੇ ਵੀ, ਰਹਾਇਸ਼ ਦੇ ਵੀ ਸੁੰਦਰ ਪ੍ਰਬੰਧ ਨੇ। ਬੇਅੰਤ ਸੰਗਤਾਂ ਜਿਵੇਂ ਸ੍ਰੀ ਹਜ਼ੂਰ ਸਾਹਿਬ ਨੂੰ ਯਾਤਰਾ ਕਰਦੀਆਂ ਹਨ, ਇਸੇ ਤਰ੍ਹਾਂ ਹੁਣ ਪਟਨਾ ਸਾਹਿਬ ਦੀ ਯਾਤਰਾ ਵਾਸਤੇ ਵੀ ਬੇਅੰਤ ਸੰਗਤ ਜਾਂਦੀ ਹੈ। ਉਹ ਕਲਗੀਧਰ ਦੀ ਨਗਰੀ ਹੈ। ਸਤਿਗੁਰੂ ਜੀ ਨੇ ਬਾਲ ਲੀਲਾ ਦੇ ਚੋਜ ਇੱਥੇ ਕੀਤੇ। ਇਸੇ ਨਗਰੀ ਵਿੱਚ ਦਸਵੇਂ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਕਹਿ ਕੇ ਸੰਬੋਧਨ ਕੀਤਾ ਜਾਂਦਾ। ਬਾਲਾ ਪ੍ਰੀਤਮ ਮਤਲਬ ਬਾਲ ਲੀਲਾ ਕੀਤੀ ਉੱਥੇ ਦਸਵੇਂ ਪਾਤਸ਼ਾਹ ਨੇ। ਇਸੇ ਨਗਰ ਵਿੱਚ ਮੇਰੇ ਗੁਰਦੇਵ ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ। ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਹਿਓ। ਉਹ ਪਟਨਾ ਸਾਹਿਬ ਤੋਂ ਇਹ ਦੋ ਸਿੱਖ ਭਾਈ ਨਵਲਾ ਜੀ ਔਰ ਭਾਈ ਨਿਹਾਲਾ ਜੀ ਆਏ ਹਨ।
ਸੱਚ ਬੋਲੇ ਸੱਚ ਕਾਰ ਕਮਾਵੇ,
ਦੋਵੇਂ ਗੁਰਸਿੱਖ ਸੱਚ ਬੋਲਦੇ ਨੇ ਔਰ ਜਿਹੜੀ ਕਾਰ ਕਮਾਉਂਦੇ ਨੇ ਉਹਦੇ ਵਿੱਚ ਵੀ ਸੱਚ ਹੈ। ਜਿਹੜਾ ਵੀ ਕੰਮ ਕਰਦੇ ਆ, ਕਿਰਤ ਬਿਰਤ ਕਰਦੇ ਨੇ, ਉਹਦੇ ਚ ਸੱਚ ਦਾ ਹੀ ਮੇਲ ਹੈ। ਕਿਤੇ ਵੀ ਕਿਰਤ ਬਿਰਤ ਵਿੱਚ ਝੂਠ ਦਾ ਲੇਸ਼ ਨਹੀਂ ਹੈ। ਸਾਚੀ ਬੋਲਦੇ ਨੇ ਤੇ ਸੱਚੀ ਕਾਰ ਕਮਾਉਂਦੇ ਹਨ।
ਸਾਚੇ ਕੀ ਸੰਗਤ ਨਿਤ ਭਾਵੈ,
ਜਿਹੜੇ ਸੱਚੇ ਗੁਰਮੁਖ ਨੇ, ਗੁਰਸਿੱਖ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਸੰਗਤ ਇਹਨਾਂ ਨੂੰ ਚੰਗੀ ਲੱਗਦੀ ਹੈ, ਸੱਚਿਆਂ ਦੀ ਸੰਗਤ ਪਾਉਂਦੀ ਹੈ। ਸਾਚੀ ਬੋਲਦੇ ਨੇ, ਸੱਚੀ ਕਾਰ ਕਮਾਉਂਦੇ ਨੇ ਔਰ ਸੱਚੇ ਦੀ ਸੰਗਤ ਇਹਨਾਂ ਨੂੰ ਪਾਉਂਦੀ ਹੈ। ਸੱਚਾ ਕੌਣ ਹੈ? ਸੱਚ ਅਕਾਲ ਪੁਰਖ ਵਾਹਿਗੁਰੂ ਹੈ ਤੇ ਉਹਦਾ ਨਾਮ ਸੱਚ ਹੈ। ਤੋ ਸੱਚੇ ਦੀ ਸੰਗਤ ਵੀ ਇਹਨਾਂ ਨੂੰ ਚੰਗੀ ਲੱਗਦੀ ਹੈ, ਪਾਉਂਦੀ ਹੈ।
ਜੇ ਸਿੱਖ ਭਜਨ ਕਰਤ ਧਾਰ ਪ੍ਰੇਮ,
ਜਿਹੜੇ ਗੁਰਸਿੱਖ ਮਨ ਚ ਪ੍ਰੇਮ ਧਾਰਨ ਕਰਕੇ ਪਰਮੇਸ਼ਰ ਦਾ ਭਜਨ ਕਰਦੇ ਹਨ, ਮਨ ਚ ਪ੍ਰੀਤ ਧਾਰਨ ਕਰਕੇ ਅਕਾਲ ਪੁਰਖ ਜੀ ਦਾ ਭਜਨ ਕਰਦੇ ਹਨ,
ਤਿਨ ਕੋ ਸੇਵਤ ਨਿਤ ਹਿਤ ਛੇਮ।
ਭਾਈ ਨਵਲਾ ਜੀ, ਭਾਈ ਨਿਹਾਲਾ ਜੀ ਉਹਨਾਂ ਦੀ ਸੇਵਾ ਕਰਦੇ, ਜਿਹੜੇ ਗੁਰਸਿੱਖ ਭਜਨ ਕਰਦੇ ਨੇ ਉਹਨਾਂ ਦੀ ਅੱਗੋਂ ਸੇਵਾ ਕਰਦੇ, ਇਸ ਭਾਵਨਾ ਨਾਲ ਕਿ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੇਵਾ ਕਰਕੇ ਸਾਡੀ ਕਲਿਆਣ ਹੋਵੇਗੀ। ਖਾਲਸਾ ਜੀ, ਜਿਨ੍ਹਾਂ ਦੀ ਸੰਗਤ ਕਰਕੇ, ਜਿਨ੍ਹਾਂ ਦੇ ਕੋਲੋਂ ਕੁਝ ਸਿੱਖਣ ਨੂੰ ਮਿਲੇ, ਉਹਨਾਂ ਦੀ ਸਦਾ ਸੇਵਾ ਭਾਵਨਾ ਰੱਖਣੀ ਚਾਹੀਏ। ਮਹਾਂਪੁਰਖ ਕਹਿੰਦੇ ਜਿਨ੍ਹਾਂ ਕੋਲੋਂ ਕੁਝ ਸਿੱਖੀਏ, ਉਹਨਾਂ ਦੀ ਕਦੇ ਪਿੱਠ ਪਿੱਛੇ ਵੀ ਨਿੰਦਾ, ਸਾਹਮਣੇ ਤਾਂ ਉਹਨਾਂ ਦਾ ਕੀ ਨਿਰਾਦਰ ਕਰਨਾ, ਕਦੇ ਪਿੱਠ ਪਿੱਛੇ ਵੀ ਉਹਨਾਂ ਦੀ ਆਲੋਚਨਾ ਤੇ ਨਿੰਦਾ ਨਾ ਕਰੇ। ਬੜਾ ਵੱਡਾ ਵਜਰ ਪਾਪ ਹੁੰਦਾ। ਤੋ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਇਸ ਕਰਕੇ ਕਰਦੇ ਵੀ ਉਹਨਾਂ ਕੋਲੋਂ ਕੁਝ ਸਿੱਖਦੇ ਆ, ਨਾਮ ਜਪਣ ਦੀ ਪ੍ਰੇਰਨਾ ਮਿਲਦੀ ਹੈ ਔਰ ਉਹਨਾਂ ਦੀ ਸੇਵਾ ਕਰਕੇ ਆਪਣੇ ਹਿਰਦੇ ਚ ਕਾਂਖਾ ਰੱਖਦੇ ਨੇ ਕਿ ਇਹਨਾਂ ਨਾਮ ਜਪਣ ਵਾਲੇ ਭਜਨੀਕ ਗੁਰਮੁਖਾਂ ਦੀ ਸੇਵਾ ਕਰਕੇ ਸਾਡੀ ਕਲਿਆਣ ਹੋਵੇਗੀ, ਸਾਡਾ ਭਲਾ ਹੋਵੇਗਾ।
ਸ਼੍ਰੀ ਗੁਰ ਕੇ ਦਰਸ਼ਨ ਕੋ ਆਏ,
ਇਸੇ ਤਰ੍ਹਾਂ ਸਮਾਂ ਬਤੀਤ ਕਰਦੇ ਮਨ ਚ ਸੰਕਲਪ ਹੋਇਆ ਵੀ ਚੱਲ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰੀਏ। ਦੋਵੇਂ ਗੁਰਸਿੱਖ ਸ਼੍ਰੀ ਪਟਨਾ ਸਾਹਿਬ ਤੋਂ ਚੱਲੇ, ਵੇਖੋ ਕਿਹੋ ਜਿਹੇ ਵੇਲੇ ਹੋਣਗੇ ਉਦੋਂ। ਹੁਣ ਵੀ ਜਦੋਂ ਅਸੀਂ ਪਟਨਾ ਸਾਹਿਬ ਜਾਣਾ ਹੋਵੇ ਤੇ ਕਈ ਵਾਰੀ ਸੋਚਦੇ ਹਾਂ, ਭਾਵੇਂ ਜਹਾਜ਼ ਵੀ ਚੱਲਦੇ ਫਿਰ ਵੀ ਸੋਚਦੇ ਹਾਂ ਵੀ ਬੜੀ ਦੂਰ ਹੈ। ਉਹਨਾਂ ਵੇਲਿਆਂ ਚ ਪੈਦਲ ਚੱਲ ਕੇ ਆਉਂਦੇ ਹੋਣਗੇ ਉਹ ਗੁਰਸਿੱਖ, ਕਿਹੋ ਜਿਹੇ ਮਾਹੌਲ ਹੋਣਗੇ, ਕਿਹੋ ਜਿਹਿਆਂ ਰਸਤਿਆਂ ਚੋਂ ਪੈਂਡਿਆਂ ਚੋਂ ਲੰਘ ਕੇ ਆਉਂਦੇ ਹੋਣਗੇ। ਕਦੇ ਇਸ ਗੱਲ ਨੂੰ ਆਪਣੇ ਹਿਰਦੇ ਚ ਚਿੰਤਨ ਕਰਕੇ ਵੇਖਿਓ। ਜਦੋਂ ਤੁਹਾਨੂੰ ਮਨ ਚ ਇਹ ਲੱਗੇ ਨਾ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਗੁਰੂ ਘਰ ਦੂਰ ਹੈ, ਕਈ ਕਹਿੰਦੇ ਜੀ ਸਾਡਾ ਘਰ ਨਾ ਗੁਰੂ ਘਰ ਤੋਂ ਦੂਰ ਪੈਂਦਾ ਤੇ ਸਾਨੂੰ ਆਉਂਦਿਆਂ ਜਾਂਦਿਆਂ ਸਮਾਂ ਲੱਗਦਾ, ਇਸ ਕਰਕੇ ਘਰ ਹੀ ਅਸੀਂ ਟੀਵੀ ਤੇ ਕਥਾ ਕੀਰਤਨ ਸੁਣਦੇ। ਉਹਨਾਂ ਬਾਬਤ ਤਾਂ ਖਾਸ ਕਰਕੇ ਇਹ ਬਚਨ ਹੈ ਕਿ ਜਦੋਂ ਮਨ ਚ ਲੱਗੇ ਵੀ ਗੁਰੂ ਘਰ ਦੂਰ ਹੈ, ਉਦੋਂ ਉਹਨਾਂ ਗੁਰਸਿੱਖਾਂ ਨੂੰ ਯਾਦ ਕਰੋ ਜਿਹੜੇ ਪਟਨਾ ਸਾਹਿਬ ਤੋਂ, ਜਗਨਨਾਥਪੁਰੀ ਤੋਂ, ਕਾਬਲ ਤੋਂ, ਕੰਧਾਰ ਤੋਂ, ਅਫਗਾਨਿਸਤਾਨ ਦੇ ਇਲਾਕੇ ਤੋਂ ਪੈਦਲ ਚੱਲ ਕੇ ਗੁਰਦੇਵ ਦੇ ਦਰਸ਼ਨਾਂ ਨੂੰ ਆਉਂਦੇ। ਕਿੰਨੀ ਭਾਵਨਾ ਹੋਵੇਗੀ ਉਹਨਾਂ ਅੰਦਰ, ਸਾਡੇ ਅੰਦਰ ਵੀ ਉਹ ਭਾਵਨਾ ਜਾਗ ਪਵੇ। ਤੋ ਪਟਨਾ ਸਾਹਿਬ ਤੋਂ ਭਾਈ ਨਵਲਾ ਜੀ ਔਰ ਭਾਈ ਰਿਆਲਾ ਜੀ ਆਏ ਹਨ।
ਜਥਾ ਸ਼ਕਤ ਤਰ ਸੀਸ ਨਿਵਾਏ,
ਛੇਵੇਂ ਪਾਤਸ਼ਾਹ ਦੇ ਚਰਨਾਂ ਚ ਪੁੱਜੇ। ਗੁਰੂ ਗੁਰੂ ਕਰਦਿਆਂ, ਭਜਨ ਕਰਦਿਆਂ, ਰਸਤੇ ਵਿਚ ਪੈਦਲ ਤੁਰੇ ਆਉਂਦੇ। ਮਾਰਗ ਚਲਤ ਹਰੇ ਹਰ ਗਾਈਐ, ਚਰਨ ਚਲੋ ਮਾਰਗ ਗੋਬਿੰਦ। ਇੱਕ ਇੱਕ ਕਦਮ ਤੇ ਜਦੋਂ ਤੁਰਦੇ ਭਜਨ ਹੀ ਕਰਦੇ ਆਉਂਦੇ, ਵਾਹਿਗੁਰੂ ਵਾਹਿਗੁਰੂ। ਕਿੱਡਾ ਵੱਡਾ ਪੈਂਡਾ ਹੈ ਉਹ ਤੈਅ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਪਹੁੰਚੇ। ਆ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ। ਐਸੇ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੂੰ ਨਮਾਮ ਹੋਈ ਜਿਨ੍ਹਾਂ ਦੇ ਇੱਕ ਬਚਨ ਤੋਂ ਪੂਰੇ ਬ੍ਰਹਿਮੰਡ ਦੀ ਰਚਨਾ ਹੁੰਦੀ ਹੈ।
ਕੇਤਿਕ ਦਿਵਸ ਬਸ ਕਰ ਗੁਰ ਪਾਸ,
ਕੁਝ ਦਿਨ ਗੁਰੂ ਚਰਨਾਂ ਚ ਰਹੇ ਦੋਵੇਂ, ਗੁਰੂ ਘਰ ਰਹਿ ਕੇ ਸੇਵਾ ਸਿਮਰਨ ਕਰਦੇ। ਜਦੋਂ ਕੁਝ ਦਿਨ ਗੁਰੂ ਘਰ ਵਿਚ ਰਹਿੰਦਿਆਂ ਬੀਤ ਗਏ,
ਹੋਏ ਥਿਤ ਕਰਤ ਪਏ ਅਰਦਾਸ।
ਇੱਕ ਦਿਨ ਸਤਿਗੁਰੂ ਜੀ ਦੇ ਪਾਸ ਬੈਠ ਕੇ ਇਹਨਾਂ ਦੋਨਾਂ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ, ਗੁਰੂ ਚਰਨਾਂ ਚ ਬੇਨਤੀ ਕੀਤੀ।
ਗੁਰੂ ਗਰੀਬ ਨਿਵਾਜ ਮੁਕੰਦ,
ਹੇ ਗਰੀਬ ਨਿਵਾਜ, ਹੇ ਮੁਕਤੀ ਦਾਤੇ ਸਤਿਗੁਰੂ ਜੀ,
ਦੇਹੋ ਐਸੋ ਉਪਦੇਸ਼ ਬਿਲੰਦ।
ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਐਸਾ ਪਵਿੱਤਰ ਉਪਦੇਸ਼ ਬਖਸ਼ੋ, ਐਸਾ ਉਪਦੇਸ਼ ਬਖਸ਼ ਕੇ ਨਵਾਜੋ
ਜਿਸ ਕੇ ਕਰੇ ਸਰਬ ਕੁਛ ਹੋਈ।
ਜਿਹਦੇ ਕੀਤਿਆਂ ਸਾਰਾ ਕੁਝ ਹੀ ਹੋ ਜਾਏ, ਵੀ ਹੋਰ ਕੁਝ ਕਰਨਾ ਹੀ ਨਾ ਪਵੇ। ਮਹਾਰਾਜ ਐਸਾ ਉਪਦੇਸ਼ ਦਿਓ ਕਿ ਜਿਸ ਉਪਦੇਸ਼ ਨੂੰ ਅਸੀਂ ਸੁਣ ਕੇ ਉਹ ਕੰਮ ਕਰੀਏ ਜਿਹੜਾ ਤੁਸੀਂ ਕਰਨ ਨੂੰ ਕਹੋ, ਤੇ ਜਿਸ ਨੂੰ ਕਰਨ ਤੋਂ ਬਾਅਦ ਕੁਝ ਹੋਰ ਕਰਨ ਦੀ ਲੋੜ ਨਾ ਰਹੇ।
ਬਹਰੋ ਕਰਤਬ ਰਹੇ ਹੈ ਨਾ ਕੋਈ,
ਮੁੜ ਕੇ ਕੋਈ ਹੋਰ ਕਰਤਬ ਬਾਕੀ ਨਾ ਰਹਿ ਜੇ, ਕੋਈ ਹੋਰ ਕਰਤਬ ਪਿੱਛੇ ਨਾ ਰਹਿ ਜੇ। ਯਾਨੀ ਕਿ ਜਿਸ ਨੂੰ ਕੀਤਿਆਂ ਸਭ ਕੁਝ ਹੋ ਜਾਏ, ਸਾਰੇ ਕੰਮ ਹੋ ਜਾਣ, ਸਾਰੇ ਕਰਮ ਹੋ ਜਾਣ।
ਸ੍ਰੀ ਗੁਰੂ ਹਰਗੋਬਿੰਦ ਅਭਿਰਾਮੂ।
ਜਦੋਂ ਭਾਈ ਨਵਲਾ ਤੇ ਨਿਹਾਲੂ ਜੀ ਨੇ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਕਹਿਓ ਉਪਾਸ ਹੋ ਨਿਤ ਸਤਨਾਮੂ।
ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਨਵਲਾ ਜੀ, ਭਾਈ ਨਿਹਾਲੂ ਜੀ, ਨਾਮ ਦੀ ਉਪਾਸ਼ਨਾ ਕਰਿਆ ਕਰੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਨਾਮ ਦੀ ਉਪਾਸ਼ਨਾ ਕਰਿਆ ਕਰੋ। ਉਪਾਸ਼ਨਾ ਸ਼ਬਦ ਦਾ ਮਤਲਬ ਹੁੰਦਾ ਵੀ ਅੱਗੇ ਬਚਨ ਖੋਲਣਗੇ। ਹਾਂਜੀ,
ਭਨਿਓ ਨਿਹਾਲੇ ਸੁਣ ਤਿਸ ਕਾਲ।
ਜਦੋਂ ਸਤਿਗੁਰੂ ਜੀ ਨੇ ਕਿਹਾ ਨਾ ਕਿ ਨਾਮ ਦੀ ਉਪਾਸ਼ਨਾ ਕਰਿਆ ਕਰੋ, ਤੇ ਸੁਣ ਕੇ ਭਾਈ ਨਿਹਾਲਾ ਜੀ ਬੋਲੇ
ਕੇਤਿਕ ਸੁਮਤ ਜੁਤ ਕਹਿ ਇਸ ਢਾਲ।
ਕਹਿਣ ਲੱਗੇ ਮਹਾਰਾਜ, ਕਿਤਨੇ ਹੀ ਸੁਮਤਵਾਨ ਲੋਕ, ਜਿਹੜੇ ਬੁੱਧੀਮਾਨ ਲੋਕ ਨੇ, ਉਹ ਇਸ ਤਰ੍ਹਾਂ ਗੱਲ ਕਰਦੇ ਨੇ, ਇਸ ਤਰ੍ਹਾਂ ਬਚਨ ਕਹਿੰਦੇ ਹਨ।
ਜਬ ਲੋ ਦੁਵੈਤ ਹੋਤ ਜਨ ਰਿਦੇ,
ਜਦੋਂ ਤੱਕ ਕਿਸੇ ਮਨੁੱਖ ਦੇ ਅੰਦਰ ਦੁਵੈਤ ਹੈ, ਯਾਨੀ ਕਿ ਦੁਵੈਤ ਦੀ ਬਿਰਤੀ, ਦੋ ਦੀ ਬਿਰਤੀ ਹੈ,
ਤ੍ਰਿਪੁਟੀ ਬਣੀ ਰਹਿਤ ਹੈ ਤਦੇ,
ਉਦੋਂ ਤੱਕ ਉਸ ਮਨੁੱਖ ਦੇ ਅੰਦਰ ਜਿਹੜੀ ਤ੍ਰਿਪੁਟੀ ਹੈ ਉਹ ਬਣੀ ਰਹਿੰਦੀ ਹੈ। ਹਾਂਜੀ,
ਦੋਹਰਾ ਏਕ ਉਪਾਸ ਉਪਾਸਨਾ ਤ੍ਰਿਤੀ ਉਪਾਸਕ ਸੇ।
ਤ੍ਰਿਪੁਟੀ ਕਿਹਨੂੰ ਕਹਿੰਦੇ ਨੇ? ਇੱਕ ਹੁੰਦਾ ਉਪਾਸ਼ਨਾ ਕਰਨ ਵਾਲਾ, ਨੂੰ ਕਹਿੰਦੇ ਨੇ ਉਪਾਸ਼ਕ। ਦੂਸਰਾ ਜਿਹਦੀ ਉਪਾਸ਼ਨਾ ਕਰਨੀ ਹੈ, ਤੇ ਵਿਚਕਾਰ ਜਿਹੜੀ ਜੋੜਨ ਦੀ ਬਿਰਤੀ ਕੰਮ ਕਰਦੀ ਹੈ ਉਪਾਸ਼ਨਾ ਉਪਮੇਹ ਜਿਹਦੀ ਉਪਾਸ਼ਨਾ ਕਰਨੀ ਉਹਨੂੰ ਉਪਮੇਹ ਕਹਿੰਦੇ ਤੇ ਵਿਚਕਾਰ ਹੈ ਉਪਾਸ਼ਕ ਜਿਹੜਾ ਉਪਾਸ਼ਨਾ ਕਰਨ ਵਾਲਾ ਤਿੰਨ ਚੀਜ਼ਾਂ ਹੋ ਗਈਆਂ ਹਾਂਜੀ ਇਹਨੂੰ ਤ੍ਰਿਪਟੀ ਬੋਲਦੇ ਨੇ ਹਾਂਜੀ
ਧਿਆਤਾ ਤੇਰੋ ਧਿਆਨ ਤਿਮ ਗਿਆਤਾ ਗਿਆਨ ਰੋਗੇ
ਇਸੇ ਤਰ੍ਹਾਂ ਹੀ ਧਿਆਤਾ ਧਿਆਨ ਤੇ ਤੇ ਇਹ ਵੀ ਤ੍ਰਿਪਟੀ ਹੈ ਗਿਆਤਾ ਗਿਆਨ ਔਰ ਗੇ ਤਿੰਨ ਤਿੰਨ ਚੀਜ਼ਾਂ ਨੇ ਨਾ ਧਿਆਤਾ ਧਿਆਉਣ ਵਾਲਾ ਤੇ ਜਿਹਨੂੰ ਧਿਆਉਣਾ ਧਿਆਨ ਦਾ ਮਤਲਬ ਜਿਹੜਾ ਦੋਵਾਂ ਦੀ ਕਨੈਕਟੀਵਿਟੀ ਕਰਦਾ ਦੋਨਾਂ ਨੂੰ ਜੋੜਦਾ ਧਿਆਤਾ ਹੁਣ ਆਪਾਂ ਸਾਰੇ ਮੰਨ ਲਓ ਧਿਆਤਾ ਹਾਂ ਧਿਆਉਣਾ ਕਿਹਨੂੰ ਹੈ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਅਕਾਲ ਪੁਰਖ ਤੇ ਹੈ ਅਸੀਂ ਧਿਆਤਾ ਸਾਨੂੰ ਤੇ ਅਕਾਲ ਪੁਰਖ ਨੂੰ ਜਿਹੜਾ ਵਿੱਚ ਜੋੜਨ ਦਾ ਕੰਮ ਕਰਦਾ ਉਹਨੂੰ ਕਹਿੰਦੇ ਨੇ ਧਿਆਨ ਇਹ ਤ੍ਰਿਕੁਟੀ ਹੈ ਇਸੇ ਤਰ੍ਹਾਂ ਗਿਆਤਾ ਗਿਆਨ ਗੇ ਗਿਆਤਾ ਜਾਣਨ ਵਾਲਾ ਪਰਮੇਸ਼ਰ ਦੇ ਸਵਰੂਪ ਨੂੰ ਜਾਣਨਾ ਉਹ ਗੇ ਹੈ ਆਪ ਜਾਣਨ ਵਾਲੇ ਹਾਂ ਗਿਆਤਾ ਜਿਹੜਾ ਵਿਚਕਾਰ ਸਾਨੂੰ ਦੋਵਾਂ ਦੀ ਕਨੈਕਟੀਵਿਟੀ ਕਰਦਾ ਉਹਨੂੰ ਕਹਿੰਦੇ ਨੇ ਗਿਆਨ ਗਿਆਨ ਗਿਆਤਾ ਗੇ ਇਹ ਤ੍ਰਿਪਟੀ ਹੈ ਇਹਨੂੰ ਤ੍ਰਿਪਟੀ ਕਹਿੰਦੇ ਹਨ
ਚੌਪਈ ਜਬ ਪ੍ਰਾਪਤ ਅਦਵੈਤੀ ਹੋਏ
ਜਦੋਂ ਤੱਕ ਦਵੈਤ ਆ ਉਦੋਂ ਤੱਕ ਤ੍ਰਿਪਟੀ ਬਣੀ ਰਹਿੰਦੀ ਹੈ ਇਹਨਾਂ ਆਖਿਆ ਮਹਾਰਾਜ ਤੁਸੀਂ ਕਹਿੰਦੇ ਨਾਮ ਦੀ ਉਪਾਸ਼ਨਾ ਕਰੋ ਤੇ ਨਾਮ ਦੀ ਉਪਾਸ਼ਨਾ ਨਾਲ ਤਾਂ ਤ੍ਰਿਪਟੀ ਬਣੀ ਰਹੇਗੀ ਵੀ ਮੈਂ ਜਿਹਨੂੰ ਜਪ ਰਿਹਾ ਉਹ ਵੱਖਰਾ ਤੇ ਮੈਂ ਵੱਖਰਾ ਦੋ ਹੋ ਗਈਆਂ ਨਾ ਮਹਾਂਪੁਰਖ ਇਹ ਕਹਿੰਦੇ ਆ ਵੀ ਦੋ ਦੀ ਗੱਲ ਛੱਡ ਕੇ ਇੱਕ ਚ ਭੇਦ ਹੋਣਾ ਪਾ ਮੁਕਤੀ ਹੁੰਦੀ ਹੈ ਜਦੋਂ ਅਸੀਂ ਨਾਮ ਜਪਾਂਗੇ ਨਾਮੀ ਦਾ ਤੇ ਇਹ ਪ੍ਰਤੀਤ ਹੋਵੇਗਾ ਵੀ ਜਿਹਦਾ ਨਾਮ ਜਪ ਰਿਹਾ ਉਹ ਵੱਖਰਾ ਤੇ ਮੈਂ ਵੱਖਰਾ ਇਹ ਤਾਂ ਫਿਰ ਦ੍ਵੈਤ ਹੋ ਗਈ ਮੁਕਤੀ ਕਿਵੇਂ ਹੋਵੇਗੀ ਤ੍ਰਿਪਟੀ ਬਣੀ ਰਹੀ ਨਾ ਇਸ ਤ੍ਰਿਪਟੀ ਕਰਕੇ ਸਾਡੀ ਫਿਰ ਕਲਿਆਣ ਕਿਵੇਂ ਹੋਵੇਗੀ ਤ੍ਰਿਪਟੀ ਖਤਮ ਹੋਵੇਗੀ ਤਾਂ ਜਾ ਕੇ ਕਲਿਆਣ ਹੋਣੀ ਜਦੋਂ ਦ੍ਵੈਤ ਰਹੇਗੀ ਨੀ ਅਦਵੈਤ ਆਵੇਗੀ ਜਦੋਂ ਇੱਕ ਬੇਕੀ ਹੋ ਜਾਵਾਂਗੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਮੁਕਤੀ ਤਾਂ ਫਿਰ ਮਿਲਣੀ ਹੈ ਹਾਂਜੀ
ਤਹਿ ਤੀਨੋ ਕੋ ਬਨਨ ਨਾ ਜੋਏ
ਅਦਵੈਤ ਦੀ ਬਿਰਤੀ ਹੈ ਉੱਥੇ ਤਾਂ ਇਹ ਤਿੰਨੇ ਚੀਜ਼ਾਂ ਹੁੰਦੀਆਂ ਹੀ ਨਹੀਂ ਹਨ ਉੱਥੇ ਮੁਕਤੀ ਹੈ ਹਾਂਜੀ
ਪਾਰ ਬ੍ਰਹਮ ਕੋ ਬਨ ਹੈ ਸਰੂਪ
ਫਿਰ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਸਰੂਪ ਬਣ ਜਾਂਦਾ ਹੈ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ
ਜਿਮ ਸਾਗਰ ਹੋਏ ਬੂੰਦ ਅਨੂਪ
ਜਿਵੇਂ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਦਾ ਰੂਪ ਹੋ ਜਾਂਦੀ ਹੈ
ਨਾਮੀ ਨਾਮ ਨਾ ਜਾਪਕ ਜਬੈ
ਕਹਿੰਦੇ ਜਦੋਂ ਨਾਮ ਜਪਣ ਵਾਲਾ ਨਾਮੀ ਨਾਮ ਜਪੇਗਾ ਜਿਹਦਾ ਜਪੇਗਾ ਨਾਮ ਉਹ ਹੁਣ ਵੱਖਰੇ ਵੱਖਰੇ ਪ੍ਰਤੀਤ ਕਰਨਗੇ ਆਪਣੇ ਆਪ ਨੂੰ ਵੀ ਜਿਹਦਾ ਨਾਮ ਜਪ ਰਿਹਾ ਉਹ ਵੱਖਰਾ ਤੇ ਮੈਂ ਵੱਖਰਾ ਹਾਂ
ਆਪਣਾ ਸਰੂਪ ਸਰਬ ਲਖ ਤਬੈ
ਪਰ ਉਹ ਆਪਣਾ ਸਰੂਪ ਜਾਣੇਗਾ ਕਿਵੇਂ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਸੁਣੋ ਨਾਮ ਦੀ ਸਾਧਨਾ ਪਹਿਲਾਂ ਦ੍ਵੈਤ ਚੋਂ ਸ਼ੁਰੂ ਹੋਣੀ ਦੁਨੀਆਂ ਦਾ ਜਿਤਨਾ ਵੀ ਭਗਤੀ ਮਾਰਗ ਦਾ ਜੋ ਜੋ ਵੀ ਭਗਤੀ ਮਾਰਗ ਬਾਰੇ ਦੱਸਿਆ ਗਿਆ ਇਹੀ ਕਿਹਾ ਗਿਆ ਵੀ ਦ੍ਵੈਤ ਤੋਂ ਬਿਨਾਂ ਅਦਵੈਤ ਚ ਨਹੀਂ ਜਾਇਆ ਜਾ ਸਕਦਾ ਤੇ ਜੇ ਕੋਈ ਕਹੇ ਵੀ ਸਿੱਧਾ ਅਦਵੈਤ ਚ ਪਹੁੰਚ ਜਾਵਾਂਗੇ ਨਹੀਂ ਪਹੁੰਚ ਸਕਦੇ ਉਹਦੇ ਲਈ ਪਹਿਲਾਂ ਰਸਤਾ ਦ੍ਵੈਤ ਦਾ ਹੀ ਹੈ ਕਿ ਮੇਰੇ ਮਾਲਕ ਜੀ ਤੁਸੀਂ ਵੱਖਰੇ ਹੋ ਮੈਂ ਤੁਹਾਨੂੰ ਅਰਾਧ ਰਿਹਾ ਅਰਾਧ ਦਿਆਂ ਉਹਦਾ ਚਿੰਤਨ ਕਰਦਿਆਂ ਨਾਮ ਜਪਦਿਆਂ ਇੱਕ ਦਿਨ ਐਸਾ ਆਵੇਗਾ ਤ੍ਰਿਪਟੀ ਖਤਮ ਹੋ ਜਾਏਗੀ ਇਹ ਪ੍ਰਤੀਤ ਹੋ ਜਾਏਗਾ ਵੀ ਜਿਸ ਨੂੰ ਜਪ ਰਿਹਾ ਮੈਂ ਉਸੇ ਦਾ ਹੀ ਰੂਪ ਹਾਂ ਮੈਂ ਉਹਦੇ ਤੋਂ ਵੱਖਰਾ ਨਹੀਂ ਹਾਂ ਉੱਥੇ ਫਿਰ ਅਦਵੈਤ ਦਾ ਮਾਰਗ ਦ੍ਵੈਤ ਤੋਂ ਸਿੱਧਾ ਅਦਵੈਤ ਚ ਚਲੀ ਜਾਏਗੀ ਸੁਰਤ ਉਹ ਤ੍ਰਿਪਟੀ ਖਤਮ ਹੋ ਜਾਏਗੀ ਨਾਮ ਜਪਦਿਆਂ ਫਿਰ ਉਹ ਨਾਮੀ ਦਾ ਹੀ ਸਵਰੂਪ ਹੋ ਜਾਂਦੇ ਹਨ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਨਾਮ ਜਪਦਿਆਂ ਫਿਰ ਉਹ ਨਾਮੀ ਵਿੱਚ ਹੀ ਭੇਦ ਹੋ ਜਾਂਦੇ ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੇ ਨੇ ਨਾ ਬਚਨ ਉਹ ਕਹਿੰਦੇ ਈਰ ਨੇ ਬਚਨ ਕਹੇ ਕਿ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਧੀ ਦੋ ਨੀ ਮੈਨੂੰ ਰਾਂਝਾ ਸੱਦੋ ਹੀਰ ਨਾ ਆਖੋ ਕੋਈ ਕਹਿੰਦੇ ਹੁਣ ਉਸੇ ਦਾ ਸਰੂਪ ਹੋ ਗਈ ਜਦੋਂ ਆਵਾਜ਼ ਮਾਰੀ ਹੀਰ ਕਹਿੰਦੇ ਉਹ ਕੌਣ ਉਹ ਤਾਂ ਹੈ ਹੀ ਨਹੀਂ ਇੱਥੇ ਜਦੋਂ ਰਾਮ ਤੇ ਕਬੀਰ ਦੋਵੇਂ ਹੀ ਇੱਕ ਮਿੱਕ ਹੋ ਗਏ ਤੇ ਕਹਿੰਦੇ ਹੁਣ ਕਬੀਰ ਕਿਹਾ ਰਾਮ ਬੋਲਦਾ ਤੇ ਰਾਮ ਕਿਹਾ ਕਬੀਰ ਬੋਲਦਾ ਹੁਣ ਇੱਕ ਮਿੱਕਤਾ ਹੋ ਗਈ ਹੁਣ ਕੋਈ ਭੇਦ ਨਹੀਂ ਰਿਹਾ ਤੋ ਨਾਮ ਦੀ ਸਾਧਨਾ ਵੀ ਅਦਵੈਤ ਚ ਲੈ ਜਾਂਦੀ ਬੜੀ ਵੱਡੀ ਖੇਡ ਹੈ ਨਾਮ ਦੀ ਸਾਧਨਾ ਇਹ ਛੋਟੀ ਗੱਲ ਨਹੀਂ ਹੈ दुनिया दे जितने भी ज्ञान संबंधी बचन कहे गए, परमार्थ संबंधी बचन कहे गए, उन्हां सब तो अगर कोई श्रोमणी बचन है सब तो सर्वोत्तम, भी जिस तो परे कोई गल ही कोई नहीं, ता वो है परमेश्वर दे नाम दी उपासना करनी, साधना करनी, इस तो परे कोई गल नहीं। नाम दी साधना साड़ी सुरत नूं अद्वैत च लै जाएगी, जिथे जाके त्रिपटी खत्म हो जाएगी, ध्यान ध्याता ते इको ही हो जाणगे, ध्यान वाला ते दा ही रूप हो जाएगा, जिहड़ा ज्ञाता है उस गे दा स्वरूप ही हो जाएगा, जिहड़ा उपाशक है उपमेय दा ही स्वरूप हो जाएगा, जिसकी उपमा कर रहा उपासना कर रहा, उहदे विच जदों एक बिक हो जाएगा, एक बिक होण तो बाद ही महाराज भगत रविदास जी ने बचन कहे, तो ही बोही मोही तो ही अंतर कैसा, वाहगुरु 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 वाहगुरु। यह चिंतन करद्या करद्या जदों शरीर की विसिमृति हो जाएगी कि मैं शरीर हाँ, ना समय का पता लगा, ना शरीर का बोध रहा, ना यह पता भी गर्मी है कि सर्दी है, कि धुप च बैठा कि छां च बैठा, केवल नाम का ही चिंतन, नाम की ही गूंज रहे, यह अद्वैत की अवस्था है। वाहगुरु 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 वाहगुरु। यह चिंतन लगातार चल पवे। हां जी,
श्री गुर सुन कै बोहरे उचारा,
जिवें पातशाह जी बोले कहण लगे,
भगत होत है चार प्रकारा।
महाराज जी कहण लगे, भाई नवला जी भाई न्यालू जी, जिहड़ी भगती है ना, वह भगत चार प्रकार दे ने, इदां कह लो भी भगती जिहड़ी है वह चार प्रकार दी है। हां जी,
ब्रिंद कामना कर कर मन में,
पहली भगती है भी मन च कई तरह दियां कामनावां धर के भगती करनी, नाम जपना, कामनावां कई तरह दियां होणियां मन च, भी मेरा जे भी मिल जे, ये भी हो जे, वो भी हो जे, तो फिर भगती करनी, नाम जपना,
सत नाम सिमरत निस दिन में,
रात दिन सिमरन करी जाना, रात दिन भजन करी जाना,
हर संतन की सेवा ठानत,
फिर संतां दी सेवा करनी, नाम जपन वाले गुरमुखां दी गुरसिखां दी टहल कमावनी,
कहे बचन संतन के मानत,
जेड़ा कोई बचन महापुरख महात्मा संत कवे उदा बचन मनना,
तिनकी होत कामना पूरी,
उना दी कामना पूरी हो जांदी है, उना दी कामना उदी पूर्ति हो जांदी है,
पुन प्रभ प्रीत उपज उर रूरी,
जद उना दी कामना पूरी हो जांदी है फिर उना दे मन च परमेश्वर दी पूर्ण प्रीत उपज आउंदी है कि जिस दाते ने साडी कामना पूरी कीती उदी होर भगती करिए, होर भजन करिए। यह पहले प्रकार की भगती है कि कोई कामना था तकरीबन कुल मिला के असी भी जिन्ने भजन सिमरन करने वाले हाँ, बाणी पढ़ने वाले हाँ, इसे कैटागिरी विच ही आउंदे होवां, महाराज साडा काम हो जाए, साडी आ कामना पूरी हो जाए जदों, उस तो बाद फिर भगती दे विच होर रंग दे विच रंगे जाना चाहीदा, पर साडी एक कामना पूरी हुंदी अगे दूजी चल पैंदी, तीजी चल पैंदी, किहड़ा रुकदी, पर प्रथम भगती यही है कि कामनावां दी पूर्ति लई भगती करनी, महापुरखां संतां दी सेवा करनी, रात दिन सिमरन करना, जिहड़ा कोई महात्मा बचन कहे उहनूं सत बचन करके मन लैणा, उहनां दी कामना पूरी हो जांदी, फिर उहनां दे हिरदे च परमेश्वर दी प्रीत उपज आउंदी है, पहली भगती है।
दूतीए आरत भगत बनंते,
दूजी भगती है कि जिहड़े दुखी हो के भगत बनदे आ, किसे दुख तों दुखी हो, मन च कोई दुख आया, संसार वालों किते मन च उपरामता आ गई, वो दुखी हो के भगती करदे ने।
जे शत्रुन ते होए दुखवंते,
मान लो किसे दुश्मन कोलो दुखी ने, कोई दुश्मन तंग करदा है, किसे दुश्मन तो परेशान ने,
कै रोगा तुर दुख को पावे,
जा कोई रोग लग गया शरीर नु, कोई बीमारी लग गई है ओदे करके दुखी ने,
प्रभ के सिमरन मेहमान लावे,
उस रोग तो जा किसे दुश्मन तो दुखी होके परमेश्वर दा सिमरन करन लग पैन, भी साडा दुख कटिया जाए, वाहिगुरु दा भजन करन लग पैन, परमेश्वर नू सिमरन लग पैन मन ला के।
शत्रुन ते होए जात सुखारो,
फिर जदों नाम जपदिया जपदिया उन्हां दे दुश्मन मिट जांदे ने, ਦੁਸ਼ਮਣਾਂ ਤੋਂ ਰਹਿਤ ਹੋ ਜਾਂਦੇ ਨੇ
ਰੋਗ ਨਸ਼ਟ ਤੇ ਹੋਏ ਬਲ ਭਾਰੋ
ਰੋਗ ਖਤਮ ਹੋ ਜਾਂਦਾ ਬਿਮਾਰੀ ਮੁੱਕ ਜਾਂਦੀ ਆ ਭਜਨ ਕਰਦਿਆਂ ਕਰਦਿਆਂ ਕੋਈ ਰੋਗ ਲੱਗਾ ਭਜਨ ਕਰਨ ਲੱਗ ਤੇ ਭਜਨ ਨੇ ਇਹੋ ਜਿਹੀ ਕਲਾ ਵਰਤਾਈ ਵੀ ਰੋਗ ਕੱਟਿਆ ਗਿਆ ਭਜਨ ਕੀਤਾ ਜੀ ਤਾਂ ਸੀ ਵੀ ਰੋਗ ਦੂਰ ਹੋ ਜਾਏ ਫਿਰ ਭਜਨ ਕਰਦਿਆਂ ਕਰਦਿਆਂ ਉਹਨਾਂ ਦਾ ਰੋਗ ਜਦੋਂ ਕੱਟਿਆ ਜਾਂਦਾ ਤੇ ਸਰੀਰ ਚ ਬਲ ਭਰ ਜਾਂਦਾ
ਆਗੇ ਕੋ ਸ਼ਰਧਾ ਵੱਧ ਪਰੈ
ਉਹਨਾਂ ਦੇ ਮਨ ਚ ਫਿਰ ਪਹਿਲਾਂ ਨਾਲੋਂ ਵੀ ਵੱਧ ਸ਼ਰਧਾ ਬਣ ਜਾਂਦੀ ਹੋਰ ਵੱਧ ਸ਼ਰਧਾ ਦੇ ਨਾਲ ਫਿਰ ਉਹ ਭਜਨ ਕਰਨ ਲੱਗ ਪੈਂਦੇ ਨੇ
ਲਾਲਚ ਤੇ ਸਦ ਸਿਮਰਨ ਕਰੈ
ਕਿਸੇ ਨਾ ਕਿਸੇ ਲਾਲਚ ਇਹ ਲਾਲਚ ਹੀ ਹੈ ਨਾ ਵੀ ਮੇਰਾ ਦੁੱਖ ਦੂਰ ਹੋ ਜਾਏ ਮੇਰਾ ਆ ਦੁਸ਼ਮਣ ਦੂਰ ਹੋ ਜਾਏ ਮੇਰੀ ਇਹ ਬਿਮਾਰੀ ਦੂਰ ਹੋ ਜਾਏ ਉਹ ਲਾਲਚ ਵਸ ਹੋ ਕੇ ਜਦੋਂ ਸਿਮਰਨ ਕਰਦੇ ਨੇ
ਤੀਜੇ ਨਿਤ ਉਪਾਸਨਾ ਧਾਰੀ
ਉਹ ਵੀ ਭਗਤ ਨੇ ਹੈ ਤਾਂ ਵੀ ਦੂਜੀ ਇਹ ਦੂਜੇ ਤਰ੍ਹਾਂ ਦੀ ਭਗਤੀ ਤੀਜੇ ਨੇ ਜਿਹੜੇ ਨਿਤ ਉਪਾਸਨਾ ਕਰਦੇ ਆ ਉਹਨਾਂ ਨੂੰ ਕਾਂਖਾ ਨਹੀਂ ਹੈ ਕੋਈ ਨਾ ਕਿਸੇ ਦੁੱਖ ਦੀ ਨਿਰਵਿਰਤੀ ਦੀ ਨਾ ਕੋਈ ਕਾਮਨਾ ਉਹ ਕੇਵਲ ਉਪਾਸਨਾ ਕਰਦੇ ਵੀ ਅਸੀਂ ਆਪਣੇ ਮਾਲਕ ਦੀ ਆਰਾਧਨਾ ਕਰਨੀ ਸਾਨੂੰ ਇਹ ਜਨਮ ਮਿਲਿਆ ਉਹਦੇ ਭਜਨ ਵਾਸਤੇ ਇਹ ਕਾਇਆ ਪਰਮੇਸ਼ਰ ਨੇ ਦਿੱਤੀ ਹੈ ਉਹਦਾ ਭਜਨ ਕਰ ਲਈਏ ਉਹਦਾ ਉਹਦੀ ਉਪਾਸ਼ਨਾ ਕਰ ਲਈਏ ਇਹ ਤੀਜੇ ਜਿਨ੍ਹਾਂ ਨੂੰ ਉਪਾਸ਼ਕ ਭਗਤ ਕਹਿੰਦੇ ਨੇ
ਸਿਮਰਹਿ ਸਤਨਾਮ ਅਗਹਾਰੀ
ਉਹ ਹਰ ਵੇਲੇ ਪਰਮੇਸ਼ਰ ਦਾ ਸਿਮਰਨ ਇਸ ਭਾਵਨਾ ਨਾਲ ਕਰਦੇ ਨੇ ਕਿ ਸਿਮਰਨ ਦੀ ਸਾਧਨਾ ਨਾਲ ਸਾਡੇ ਪਾਪ ਕੱਟੇ ਜਾ ਰਹੇ ਜਿਵੇਂ ਜਿਵੇਂ ਉਹ ਸਿਮਰਨ ਕਰਦੇ ਨੇ ਇਉਂ ਚਿੰਤਨ ਕਰਦੇ ਕਿ ਸਾਡੇ ਪਾਪ ਸੜ ਕੇ ਨਾਮ ਦੇ ਨਾਲ ਸੜ ਕੇ ਸਵਾਹ ਹੋ ਰਹੇ ਨੇ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
ਮਹਾਂਪੁਰਖ ਕਹਿੰਦੇ ਵੀ ਜਦੋਂ ਨਿਤਨੇਮ ਚ ਵਿਘਨ ਪੈਣ ਲੱਗ ਪਏ ਗੁਰੂ ਘਰ ਜਾਣ ਵੇਲੇ ਕੋਈ ਵਿਘਨ ਪੈਣ ਲੱਗ ਪਵੇ ਕਥਾ ਕੀਰਤਨ ਸੁਣਨ ਵੇਲੇ ਨਾਗਾ ਪੈਣ ਲੱਗ ਪਵੇ ਵਿਘਨ ਪੈਣ ਲੱਗ ਪਵੇ ਕੋਈ ਨਾ ਕੋਈ ਤਾਂ ਸਮਝ ਲਓ ਵੀ ਕੋਈ ਪ੍ਰਬਲ ਪਾਪ ਕਰਮ ਨੇ ਜਿਹੜੇ ਅੱਗੇ ਆ ਗਏ ਨੇ ਉਹ ਪਾਪ ਜਿਹੜੇ ਨੇ ਹੁਣ ਉਸ ਪਾਸੇ ਜਾਣ ਨਹੀਂ ਦਿੰਦੇ ਉਹਦੇ ਲਈ ਫਿਰ ਕੀ ਕਰੀਏ ਮਹਾਂਪੁਰਖ ਕਹਿੰਦੇ ਫਿਰ ਸਿਮਰਨ ਵਧਾ ਦਿਓ ਜਦੋਂ ਸਿਮਰਨ ਵੱਧ ਜਾਏਗਾ ਉਹ ਪਾਪ ਜਿਹੜੇ ਅੱਗੇ ਆ ਗਏ ਨੇ ਸੜ ਕੇ ਸਵਾਹ ਹੋ ਜਾਣਗੇ ਤੇ ਫਿਰ ਰੁਟੀਨ ਬਣ ਜਾਏਗੀ ਨਿਤਨੇਮ ਚ ਵਿਘਨ ਨਹੀਂ ਪਵੇਗਾ ਸਾਧਨਾ ਚ ਵਿਘਨ ਨਹੀਂ ਪਵੇਗਾ ਗੁਰੂ ਘਰ ਜਾਣ ਵਿੱਚ ਵਿਘਨ ਨਹੀਂ ਪਵੇਗਾ ਸਾਧਨਾ ਵਧਾ ਦਿਓ ਤਾਂ ਜੋ ਪਾਪ ਸੜ ਜਾਣ ਜਿਹੜੇ ਅੱਗੇ ਆ ਗਏ ਨੇ ਇਸ ਕਰਕੇ ਮਹਾਂਪੁਰਖ ਕਹਿੰਦੇ ਸਿਮਰਨ ਦੀ ਸਾਧਨਾ ਵਧਾਓ ਹਾਂਜੀ
ਲਖ ਹੈ ਦਾਸ ਨਿਜ ਪ੍ਰਭ ਕੋ ਕਰਤਾ
ਕਹਿੰਦੇ ਇਹਨਾਂ ਨੂੰ ਕਹਿੰਦੇ ਨੇ ਉਪਾਸ਼ਨਾ ਕਰਨ ਵਾਲੇ ਭਗਤ ਉਹ ਇਹ ਜਾਣਦੇ ਨੇ ਕਿ ਜਿਹੜਾ ਅਕਾਲ ਪੁਰਖ ਹੈ ਪਰਮੇਸ਼ਰ ਹੈ ਅਸੀਂ ਉਹਦੇ ਦਾਸ ਹਾਂ ਉਹ ਸਾਡਾ ਕਰਤਾ ਪੁਰਖ ਪਰਮੇਸ਼ਰ ਸਾਡਾ ਸਵਾਮੀ ਹੈ ਸਾਡਾ ਮਾਲਕ ਹੈ
ਹਮ ਤ੍ਰਿਯ ਸਮ ਪਰਮੇਸ਼ਰ ਭਰਤਾ
ਅਸੀਂ ਉਹਦੀਆਂ ਇਸਤਰੀਆਂ ਹਾਂ ਉਹ ਸਾਡਾ ਪਤੀ ਹੈ ਇਹ ਸਮਝੇ ਜਿਹੜਾ ਉਪਾਸ਼ਕ ਤੀਸਰੇ ਭਗਤ ਕਹੇ ਨੇ ਨਾ ਉਪਾਸ਼ਨਾ ਕਰਨ ਵਾਲੇ ਉਹ ਇਹ ਬਿਰਤੀ ਰੱਖਦੇ ਕਿ ਪਰਮੇਸ਼ਰ ਸਾਡਾ ਪਤੀ ਹੈ ਅਸੀਂ ਉਹਦੀਆਂ ਜੀਵ ਰੂਪੀ ਇਸਤਰੀਆਂ ਉਹ ਸਾਨੂੰ ਭਰਨ ਵਾਲਾ ਹੈ ਸਾਨੂੰ ਪਾਲਣ ਵਾਲਾ ਹੈ
ਅੰਤਹਿ ਕਰਨ ਬਿਮਲ ਹੋਏ ਜਾਤ
ਏਦਾਂ ਕਰਨ ਨਾਲ ਫਿਰ ਉਹਨਾਂ ਦਾ ਅੰਤਸ਼ਕਰਨ ਨਿਰਮਲ ਹੋ ਜਾਂਦਾ ਜਿਹੜੇ ਉਪਾਸ਼ਕ ਭਗਤ ਨੇ ਨਾ ਤੀਜੇ ਪ੍ਰਕਾਰ ਦੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਫਿਰ ਅੰਤਸ਼ਕਰਨ ਜਿਹੜਾ ਉਹ ਨਿਰਮਲ ਹੋ ਜਾਂਦਾ ਸ਼ੁੱਧ ਹੋ ਜਾਂਦਾ
ਉਨਤਿਸ ਬ੍ਰਹਮ ਗਿਆਨ ਉਪਜਾਤ
ਜਦੋਂ ਉਹਦਾ ਅੰਤਸ਼ਕਰਨ ਨਿਰਮਲ ਹੋ ਜਾਂਦਾ ਤੇ ਫਿਰ ਅੰਤਸ਼ਕਰਨ ਨਿਰਮਲ ਤੋਂ ਬਾਅਦ ਉਹਦੇ ਅੰਦਰ ਬ੍ਰਹਮ ਗਿਆਨ ਦੀ ਉਤਪਤੀ ਹੋ ਜਾਂਦੀ ਹੈ ਉਹਦੇ ਅੰਦਰ ਬ੍ਰਹਮ ਦਾ ਗਿਆਨ ਸਾਕਸ਼ਾਤਕਾਰ ਹੋ ਜਾਂਦਾ ਹੈ
ਚੌਥੇ ਗਿਆਨੀ ਭਗਤ ਵਿਸਾਲੇ
ਚੌਥੇ ਨੇ ਗਿਆਨੀ ਭਗਤ ਪਹਿਲੇ ਨੇ ਕਾਮਨਾ ਵਾਲੇ ਭਗਤ ਦੂਜੇ ਨੇ ਆਰਤ ਭਗਤ ਜਿਹੜੇ ਦੁਖੀ ਹੋ ਕੇ ਭਗਤੀ ਕਰਦੇ ਤੀਜੇ ਨੇ ਉਪਾਸ਼ਕ ਭਗਤ ਤੇ ਚੌਥੇ ਨੇ ਗਿਆਨੀ ਭਗਤ ਹਾਂਜੀ
ਏਕ ਪਰਮੇਸ਼ੁਰ ਸਭ ਮਹਿ ਭਾਲੇ
ਗਿਆਨੀ ਭਗਤ ਕਿਹੜੇ ਹੁੰਦੇ ਉਹ ਇੱਕੋ ਪਰਮੇਸ਼ੁਰ ਨੂੰ ਹੀ ਸਾਰਿਆਂ ਚ ਭਾਲਦੇ ਆ ਵੀ ਇੱਕੋ ਰੱਬ ਹੀ ਹੈ ਸਾਰਿਆਂ ਚ ਉਹੀ ਹੈ ਜਿਹੜਾ ਸਾਰਿਆਂ ਚ ਵਰਤ ਰਿਹਾ ਉਸੇ ਦੀ ਚੇਤਨਾ ਉਹੀ ਸਭ ਵਿੱਚ ਵਿਆਪਕ ਹੈ।
ਘਟ ਮਠ ਮਹਿ ਜਿਮ ਵਿਆਪ ਆਕਾਸ਼,
ਜਿਵੇਂ ਘੜੇ ਵਿੱਚ ਮਕਾਨ ਵਿੱਚ ਆਕਾਸ਼ ਹੈ, ਬਾਹਰ ਵੀ ਆਕਾਸ਼ ਹੈ, ਵਿਆਪਕ ਹੈ ਨਾ, ਇਦਾਂ ਉਹ ਪਰਮੇਸ਼ਰ ਸਾਰਿਆਂ ਚ ਵਿਆਪਕ ਹੈ।
ਤਿਮ ਸਭ ਮਹਿ ਇੱਕ ਬ੍ਰਹਮ ਪ੍ਰਕਾਸ਼,
ਜਿਵੇਂ ਘਟ ਮਠ ਵਿੱਚ ਆਕਾਸ਼ ਹੈ, ਇਦਾਂ ਉਹ ਬ੍ਰਹਮ ਸਾਰਿਆਂ ਚ ਪ੍ਰਕਾਸ਼ ਰਿਹਾ।
ਇਮ ਲਖ ਵਾਹਿਗੁਰੂ ਨਿਤ ਸਿਮਰਹਿ,
ਇਦਾਂ ਜਾਣ ਕੇ ਉਹ ਵਾਹਿਗੁਰੂ ਨੂੰ ਨਿਤ ਸਿਮਰਦੇ। ਜਿਵੇਂ ਮਹਾਰਾਜ ਪੰਚਮ ਪਾਤਸ਼ਾਹ ਨੇ ਕਿਹਾ ਨਾ, ਗਿਆਨੀ ਭਗਤਾਂ ਦੀ ਅਵਸਥਾ ਦੱਸੀ, ਪੰਜਵੇਂ ਪਾਤਸ਼ਾਹ ਨੇ ਜਿਹੜੇ ਸਭ ਤੋਂ ਉੱਤਮ ਭਗਤ ਨੇ ਉਹ ਗਿਆਨੀ ਭਗਤ ਨੇ। ਗਿਆਨੀ ਭਗਤ ਦਾ ਮਤਲਬ ਇਹ ਨਹੀਂ ਜਿਹੜੇ ਮੇਰੇ ਵਾਂਗੂ ਚਾਰ ਸ਼ਬਦ ਬੋਲ ਲੈਂਦੇ ਉਹ ਗਿਆਨੀ। ਗਿਆਨੀ ਭਗਤ ਦਾ ਮਤਲਬ ਜਿਹੜਾ ਸਾਰਿਆਂ ਚ ਬ੍ਰਹਮ ਦੀ ਅੰਸ ਨੂੰ ਵੇਖਦਾ ਉਹ ਗਿਆਨੀ ਭਗਤ। ਉਹ ਗਿਆਨੀ ਭਗਤ ਕਿਹੋ ਜਿਹੇ ਨੇ? ਉਹਨਾਂ ਬਾਬਤ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ ਨੇ, ਜਹ ਜਹ ਪੇਖੋ ਤਹ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਤਿਹਾਈ। ਰਵ ਰਹਿਆ ਜਿਹੜਾ ਸਾਰਿਆਂ ਸਭ ਚ ਰਮਿਆ ਹੋਇਆ ਜਾਣ ਕੇ ਉਸ ਰੱਬ ਨੂੰ, ਉਹ ਮਨ ਕਰਕੇ ਉਹਨੂੰ ਧਿਆਉਂਦੇ ਨੇ, ਉਹਨੂੰ ਕਹਿੰਦੇ ਨੇ ਗਿਆਨੀ ਭਗਤ। ਕਿ ਪਰਮੇਸ਼ਰ ਨੂੰ ਸਰਬ ਥਾਈ ਵਿਆਪਕ ਜਾਣ ਕੇ ਉਹਦੀ ਆਰਾਧਨਾ ਕਰਦੇ, ਉਹਦਾ ਸਿਮਰਨ ਕਰਦੇ ਹਨ।
ਦ੍ਰਿੜ ਹੋਏ ਆਤਮ ਗਿਆਨ ਸੋ ਉਰਮਹਿ,
ਉਹਨਾਂ ਦੇ ਹਿਰਦਿਆਂ ਵਿੱਚ ਜਿਹੜਾ ਆਤਮ ਗਿਆਨ ਹੈ ਉਹ ਦ੍ਰਿੜ ਹੋ ਜਾਂਦਾ, ਪਰਪੱਕ ਹੋ ਜਾਂਦਾ ਹੈ।
ਚਤੁਰ ਭੂਮਿਕਾ ਤੇ ਚੜ ਜਾਏ,
ਕਹਿੰਦੇ ਜਿਹੜੀਆਂ ਚਤੁਰ ਸੱਤ ਭੂਮਿਕਾਵਾਂ ਹੁੰਦੀਆਂ ਗਿਆਨ ਦੀਆਂ, ਪਹਿਲੀ ਹੁੰਦੀ ਸ਼ੁਭ ਇੱਛਾ, ਸ਼ੁਭ ਦੂਸਰੀ ਹੁੰਦੀ ਸ਼ੁਭ ਵਿਚਾਰਨਾ, ਤੀਜੀ ਹੁੰਦੀ ਤਨੂ ਮਾਨਸਾ, ਫਿਰ ਸਤਵਾ ਪਤ, ਫਿਰ ਪਦਾਰਥਾ ਭਾਵਨੀ ਅਸੰਸਤ, ਅਸੰਸਤ ਤੋਂ ਬਾਅਦ ਫਿਰ ਤੁਰੀਆ। ਉਹ ਸੱਤ ਗਿਆਨ ਦੀਆਂ ਭੂਮਿਕਾਵਾਂ ਦੱਸਦੇ ਮਹਾਂਪੁਰਖ। ਮਹਾਰਾਜ ਜੀ ਕਹਿੰਦੇ ਜਿਹੜਾ ਗਿਆਨੀ ਭਗਤ ਹੁੰਦਾ ਨਾ, ਉਹ ਚੌਥੀ ਤੋਂ ਸਿੱਧਾ ਹੀ ਛਾਲ ਮਾਰ ਕੇ ਡਾਇਰੈਕਟ ਹੀ ਸੱਤਵੀਂ ਭੂਮਿਕਾ ਜਿਹੜੀ ਤੁਰੀਆ ਪਦ ਦੀ ਹੈ ਉੱਥੇ ਜਾ ਪਹੁੰਚਦਾ ਹੈ।
ਸਪਤਮ ਵਿਖੇ ਸਥਿਰਤਾ ਪਾਈ,
ਚਤੁਰਤ ਤੋਂ ਪੰਜਵੀਂ ਛੇਵੀਂ ਤੱਕ ਉਹਨੂੰ ਕਰਨਾ ਹੀ ਨਹੀਂ ਪੈਂਦਾ ਉੱਥੇ ਤੱਕ, ਜਿਵੇਂ ਕਹਿੰਦੇ ਵੀ ਇੱਕ ਛਾਲ ਹੀ ਉਹਦੀ ਵੱਜਦੀ ਉੱਪਰ ਨੂੰ। ਤੇ ਸੱਤਵੀਂ ਭੂਮਿਕਾ ਜਿਹੜੀ ਹੈ ਗਿਆਨ ਦੀ, ਜਿਸ ਨੂੰ ਤੁਰੀਆ ਪਦ ਕਿਹਾ ਜਾਂਦਾ ਹੈ, ਉਸ ਤੁਰੀਆ ਪਦ ਵਿੱਚ ਉਹ ਗਿਆਨੀ ਭਗਤ ਪਹੁੰਚ ਜਾਂਦੇ ਹਨ।
ਯਾਂ ਤੇ ਸਿਮਰਹੁ ਤੁਮ ਸਤਨਾਮ,
ਇਸ ਕਰਕੇ ਭਾਈ ਨਵਲਾ ਜੀ, ਭਾਈ ਨਿਹਾਲਾ ਜੀ, ਤੁਸੀਂ ਸੱਚੇ ਨਾਮ ਦਾ ਸਿਮਰਨ ਕਰਿਆ ਕਰੋ। ਨਾਮ ਦੀ ਸਾਧਨਾ ਇਹਨਾਂ ਸਾਰੀਆਂ ਬਰਕਤਾਂ ਨਾਲ ਭਰੀ ਹੋਈ। ਨਾਮ ਦੀ ਸਾਧਨਾ ਨਾਲ ਹੀ ਕਾਮਨਾ ਵਾਲੇ ਭਗਤਾਂ ਦੀ ਕਾਮਨਾ ਪੂਰੀ ਹੁੰਦੀ, ਨਾਮ ਦੀ ਸਾਧਨਾ ਨਾਲ ਹੀ ਜਿਹੜੇ ਆਰਤ ਦੁਖੀ ਭਗਤ ਨੇ ਉਹਨਾਂ ਦੇ ਦੁੱਖ ਦੀ ਨਿਰਵਿਰਤੀ ਹੁੰਦੀ, ਨਾਮ ਦੀ ਸਾਧਨਾ ਦੇ ਨਾਲ ਹੀ ਜਿਹੜੇ ਉਪਾਸ਼ਕ ਭਗਤ ਨੇ ਉਹਨਾਂ ਦੀ ਉਪਾਸ਼ਨਾ ਪੂਰਨ ਹੁੰਦੀ, ਨਾਮ ਦੀ ਸਾਧਨਾ ਨਾਲ ਹੀ ਜਿਹੜੇ ਗਿਆਨੀ ਭਗਤ ਨੇ ਉਹ ਸੱਤਵੀਂ ਭੂਮਿਕਾ ਜੋ ਤੁਰੀਆ ਪਦ ਹੈ ਗਿਆਨ ਦੀ ਉੱਥੇ ਤੱਕ ਪਹੁੰਚਦੇ। ਇਸ ਕਰਕੇ ਨਾਮ ਦੀ ਸਾਧਨਾ ਕਰਿਆ ਕਰੋ, ਨਾਮ ਜਪਿਆ ਕਰੋ।
ਸੰਤਨ ਕੋ ਸੇਵਹੁ ਨਿਸ਼ਕਾਮ,
ਔਰ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਦੀ ਸੇਵਾ ਕਰਿਆ ਕਰੋ ਨਿਸ਼ਕਾਮ ਹੋ ਕੇ। ਸਾਧੂਆਂ ਦੀ ਸੇਵਾ ਕਰਨੀ, ਕਾਮਨਾ ਨਹੀਂ ਰੱਖਣੀ। ਅਸੀਂ ਜੇ ਕਿਸੇ ਸਾਧੂ ਨੂੰ ਮਿਲੀਏ ਨਾ, ਮਾਫ਼ ਕਰਨਾ, ਪਹਿਲੀ ਗੱਲ ਤਾਂ ਕੋਈ ਪੂਰਨ ਸਾਧੂ ਮਿਲਦਾ ਨਹੀਂ ਹੈ। ਮਿਲ ਜਾਏ ਤੇ ਜਦੋਂ ਮਿਲ ਜਾਏ ਤੇ ਅਸੀਂ ਉਹਦੇ ਅੱਗੇ ਦੁਨੀਆਂ ਦੇ ਦੁੱਖ ਹੀ ਰੋਂਦੇ ਹਾਂ। ਬਾਬਾ ਜੀ ਸੰਤ ਜੀ ਸਾਡੇ ਗੋਡੇ ਪੀੜ ਹੁੰਦੇ, ਸਾਡਾ ਜੀ ਆਹ ਦੁੱਖ ਹੈ ਜੀ, ਸਾਨੂੰ ਆਹ ਤਕਲੀਫ਼ ਹੈ ਜੀ। ਕਿਸੇ ਮਹਾਂਪੁਰਖ ਸਾਧੂ ਕੋਲ ਜਾ ਕੇ ਉਹਦੀ ਸੇਵਾ ਕਰੀਏ ਤੇ ਕਾਮਨਾ ਨਹੀਂ ਰੱਖਣੀ, ਨਿਸ਼ਕਾਮ ਹੋ ਕੇ ਸੇਵਾ ਕਰਨੀ। ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਚਨ ਕਰ ਰਹੇ ਕਿ ਗੁਰਸਿੱਖਾਂ ਦੀ ਟਹਿਲ ਕਮਾਓ, ਨਾਮ ਜਪਣ ਵਾਲੇ ਗੁਰਮੁਖਾਂ ਸਾਧੂਆਂ ਦੀ ਸੇਵਾ ਕਰੋ, ਪਰ ਕਾਮਨਾ ਰਹਿਤ ਹੋ ਕੇ, ਨਿਸ਼ਕਾਮ ਹੋ ਕੇ ਕਰੋ।
ਮਨ ਨੀਵਾ ਰੱਖ ਹੋ ਤਜ ਮਾਨ,
ਕਹਿੰਦੇ ਮਨ ਨੂੰ ਨੀਵਾ ਰੱਖਣਾ ਤੇ ਮਾਣ ਤੇ ਅਪਮਾਨ ਦੀ ਬਿਰਤੀ ਨੂੰ ਤਿਆਗ ਦੇਣਾ।
ਹੋਏ ਸੁਖੇਲ ਤੁਮ ਹੋ ਕਲਿਆਣ,
ਭਾਈ ਨਿਹਾਲਾ ਜੀ, ਨਵਲਾ ਜੀ, ਤੁਹਾਨੂੰ ਸੁਖੈਨ ਹੀ ਕਲਿਆਣ ਦੀ ਪ੍ਰਾਪਤੀ ਹੋ ਜਾਏਗੀ।
ਸੁਣੀ ਉਪਦੇਸ਼ ਭਲੋ ਤਿਸ ਕਾਲਾ,
ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਇਹਨਾਂ ਦੋਨਾਂ ਗੁਰਸਿੱਖਾਂ ਨੇ ਸੁਣਿਆ।
ਗੁਰਮੁਖ ਭੀ ਨਵਲਾਰੋ ਨਿਹਾਲਾ,
ਦੋਵੇਂ ਗੁਰਸਿੱਖ ਗੁਰਮੁਖ ਹੋ ਗਏ। ਗੁਰਮੁਖ ਵਾਲੀ ਜਿਹੜੀ ਅਵਸਥਾ ਹੁੰਦੀ ਉਸ ਅਵਸਥਾ ਤੱਕ ਪਹੁੰਚ ਗਏ।
ਜੋਧਾ ਜੈਤ ਸੇਠ ਮਲ ਪਾਰੀ,
ਭਾਈ ਜੋਧਾ ਜੀ, ਭਾਈ ਜੈਤ ਸੇਠ ਜੀ, ਜੋ ਬਹੁਤ ਹੀ ਬਲੀ ਹਨ
ਪੌਰਦਾਰ ਗੁਰ ਪੌਰ ਅਗਾਰੀ
ਇਹਨਾਂ ਛੇਵੇਂ ਪਾਤਸ਼ਾਹ ਦੀ ਦਰਸ਼ਨੀ ਡੋੜੀ ਜਿੱਥੇ ਮਹਾਰਾਜ ਜੀ ਦਾ ਦਰਵਾਜ਼ਾ ਸੀ ਉੱਥੇ ਪੌਰਦਾਰ ਸੀ ਮਹਾਰਾਜ ਜੀ ਦੇ ਪਹਿਰੇਦਾਰ ਸੀ ਦੋਵੇਂ ਭਾਈ ਜੋਧਾ ਜੀ ਭਾਈ ਜੈਤ ਸੇਠ ਮੱਲ ਜੀ ਇਹ ਮਹਾਰਾਜ ਜੀ ਦੇ ਪੌਰ ਚੌਰ ਬਰਦਾਰ ਜਾਂ ਇੱਦਾਂ ਕਹਿ ਲੋ ਪੌਰ ਬਰਦਾਰ ਸੀ ਪਹਿਰੇਦਾਰ ਮਹਾਰਾਜ ਜੀ ਦੇ ਬਾਹਰ ਦਰਵਾਜ਼ੇ ਤੇ ਦੋਵੇਂ ਸਿੱਖ ਪਹਿਰਾ ਦਿੰਦੇ ਸੀ
ਸਦਾ ਦੁਆਰ ਪਰ ਰੱਖਿਆ ਕਰਹੀ
ਦਰਵਾਜ਼ੇ ਤੇ ਸਦਾ ਤਿਆਰ ਬਰ ਤਿਆਰ ਖਲੋਂਦੇ ਸੀ ਐਨ ਸਾਵਧਾਨ ਹੋ ਕੇ ਕਿ ਮਹਾਰਾਜ ਜੀ ਦੇ ਪਹਿਰੇ ਚ ਖਲੋਤੇ ਹਾਂ ਤਿਆਰ ਬਰ ਤਿਆਰ ਖਲੋਂਦੇ ਨੇ
ਬਿਨ ਬੂਝੇ ਨਹਿ ਅੰਤਰ ਬਰਹੀ
ਇਹਨਾਂ ਤੋਂ ਪੁੱਛੇ ਬਿਨਾਂ ਕੋਈ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਜਿੱਥੇ ਮਹਾਰਾਜ ਜੀ ਦਾ ਆਸਣ ਹੁੰਦਾ ਨਾ ਖਾਸ ਮਹਿਲ ਇਹਨਾਂ ਤੋਂ ਪੁੱਛੇ ਬਿਨਾਂ ਇਜਾਜ਼ਤ ਲਏ ਬਿਨਾਂ ਕੋਈ ਅੰਦਰ ਨਹੀਂ ਸੀ ਜਾ ਸਕਦਾ
ਇੱਕ ਦਿਨ ਬੈਠੇ ਸਹਿਜ ਸੁਭਾਏ
ਇੱਕ ਦਿਨ ਇਹ ਦੋਵੇਂ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਜਿਵੇਂ ਸੁੱਤੇ ਸਿੱਧ ਸੁਭਾਵਕ ਸਮਾਂ ਬਣ ਗਿਆ ਛੇਵੇਂ ਪਾਤਸ਼ਾਹ ਕੋਲ ਬੈਠਣ ਦਾ
ਸਤਿਗੁਰ ਸੋ ਬੂਝਿਓ ਇਸ ਪਾਏ
ਭਾਈ ਜੋਧਾ ਜੀ ਔਰ ਭਾਈ ਜੈਤ ਸੇਠ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ
ਕੇਤਿਕ ਕਹਿਤ ਗਿਆਨ ਜਬ ਲਹਾ
ਕਹਿਣ ਲੱਗੇ ਮਹਾਰਾਜ ਕਈ ਕਹਿੰਦੇ ਆ ਵੀ ਜਦੋਂ ਗਿਆਨ ਮਿਲ ਜਾਏ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਏ
ਤਬ ਹੈ ਭਗਤ ਕੋ ਕਰਬੋ ਕਹਾ
ਫਿਰ ਭਗਤੀ ਦੀ ਲੋੜ ਨਹੀਂ ਰਹਿੰਦੀ ਜੇ ਗਿਆਨ ਹੋ ਗਿਆ ਤੇ ਫਿਰ ਭਗਤੀ ਦੀ ਕੀ ਲੋੜ ਮਹਾਰਾਜ ਕਈ ਇਹ ਕਹਿੰਦੇ ਹੈ ਕਿ ਗਿਆਨ ਮਿਲ ਜਾਏ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਭਗਤੀ ਦੀ ਲੋੜ ਨਹੀਂ ਰਹਿੰਦੀ
ਤੇਤ ਗਿਆਨ ਹੀ ਕੇਵਲ ਏਕ
ਕਿਉਂਕਿ ਜਿਹੜਾ ਗਿਆਨ ਹੈ ਉਹ ਕੱਲਾ ਹੀ ਮੁਕਤੀ ਦੇ ਦਿੰਦਾ ਫਿਰ ਭਗਤੀ ਦੀ ਲੋੜ ਹੀ ਨਹੀਂ
ਜਿਸਕੇ ਉਪਜਿਓ ਹਿਰਦੇ ਵਿਵੇਕ
ਜਿਹਦੇ ਅੰਦਰ ਗਿਆਨ ਉਪਜਾਵੇ ਜਿਹਦੇ ਅੰਦਰ ਵਿਵੇਕ ਨਾਮ ਹੁੰਦਾ ਗਿਆਨ ਦਾ ਗਿਆਨ ਉਪਜਾਵੇ
ਸ਼੍ਰੀ ਮੁਖ ਤੇ ਸ਼ੁਭ ਪੰਥ ਬਤਾਵੇ
ਉਹਨੂੰ ਮਹਾਰਾਜ ਜੀ ਮੁਕਤੀ ਮਿਲ ਜਾਂਦੀ ਹੈ ਤੇ ਫਿਰ ਭਗਤੀ ਦੀ ਲੋੜ ਹੀ ਨਹੀਂ ਉਹਨੂੰ ਫਿਰ ਭਗਤੀ ਦੀ ਕੀ ਲੋੜ ਸੁਣ ਕੇ ਛੇਵੇਂ ਪਾਤਸ਼ਾਹ ਜੀ ਦੱਸਦੇ ਨੇ
ਬਿਨਾ ਭਗਤ ਨਹਿ ਗਿਆਨ ਸੁਹਾਵੇ
ਮਹਾਰਾਜ ਜੀ ਕਹਿਣ ਲੱਗੇ ਭਾਈ ਜੋਧ ਜੀ ਭਗਤੀ ਬਿਨਾ ਗਿਆਨ ਸ਼ੋਭਨੀਕ ਨਹੀਂ ਹੁੰਦਾ ਭਗਤੀ ਤੋਂ ਬਿਨਾ ਜਿਹੜਾ ਗਿਆਨ ਹੈ ਉਹ ਸ਼ੋਭਨੀਕ ਨਹੀਂ ਹੁੰਦਾ
ਜਥਾ ਕ੍ਰਿਤ ਹੈ ਅਤ ਬਲਵਾਨ
ਕਹਿੰਦੇ ਜਿਵੇਂ ਦੇਸੀ ਘਿਓ ਹੁੰਦਾ ਨਾ ਬੜੀ ਤਾਕਤ ਹੁੰਦੀ ਹੈ ਘਿਓ ਚ ਦੇਸੀ ਘਿਓ ਬਹੁਤ ਬਲ ਵਾਲਾ ਹੁੰਦਾ
ਭੋਜਨ ਮਿਲ ਹੈ ਜੇ ਸਵਾਦ ਮਹਾਨ
ਜਦੋਂ ਕਿਸੇ ਭੋਜਨ ਚ ਮਿਲਾ ਦਿਓ ਕਿਸੇ ਸਬਜ਼ੀ ਭਾਜੀ ਚ ਮਿਲਾ ਦਿਓ ਤੇ ਉਹ ਸਵਾਦ ਬਣਾ ਦਿੰਦਾ ਉਹਨੂੰ ਉਹਦੇ ਵਿੱਚ ਉਹਦਾ ਸਵਾਦ ਭਰ ਜਾਂਦਾ
ਕਫੀ ਜੇ ਕ੍ਰਿਤ ਪਾਨ ਕੋ ਕਰੇ
ਪਰ ਜਿਹਦੀ ਛਾਤੀ ਰੁਕੀ ਹੋਵੇ ਗਲਾ ਭਾਰਾ ਹੋਵੇ ਛਾਤੀ ਜਾਮ ਹੋਵੇ ਤੇ ਉਹ ਜੇ ਘਿਓ ਪੀ ਲਵੇ ਹਾਂਜੀ
ਛਾਤੀ ਬੋਝ ਰੋਗ ਸੋ ਧਰੈ
ਉਹਦੀ ਛਾਤੀ ਹੋਰ ਜਾਮ ਹੋ ਜਾਂਦੀ ਘਿਓ ਪੀ ਕੇ ਉਹਦੀ ਛਾਤੀ ਤੇ ਹੋਰ ਜ਼ਿਆਦਾ ਬੋਝ ਆ ਜਾਂਦਾ
ਫੀਕਾ ਬਦਨ ਰਹੇ ਦਿਨ ਰਾਤ
ਉਹਦਾ ਚਿਹਰਾ ਫਿੱਕਾ ਪੈ ਜਾਂਦਾ ਰਾਤ ਦਿਨ ਪੀਲਤਨ ਉਹਦੇ ਚਿਹਰੇ ਤੇ ਛਾ ਜਾਂਦੀ ਹੈ
ਖਾਂਸੀ ਹੋਤ ਆਹਾਰ ਨਾ ਖਾਤ
ਘਿਓ ਪੀਣ ਕਰਕੇ ਉਹਨੂੰ ਹੋਰ ਖਾਂਸੀ ਵੱਧ ਜਾਂਦੀ ਉਹਨੂੰ ਭੋਜਨ ਵੀ ਫਿਰ ਉਹ ਨਹੀਂ ਖਾ ਸਕਦਾ
ਜੇ ਸੁਭਾਉ ਤਨ ਪੇਟੀ ਹੋਏ
ਜਾਂ ਫਿਰ ਜੇ ਸਰੀਰ ਚ ਗਰਮੀ ਵਧੀ ਹੋਵੇ ਜਿਵੇਂ ਅਤੀਸਾਰ ਲੱਗੇ ਹੁਣ ਦਸਤ ਲੱਗੇ ਹੋਣ
ਪੀ ਵਹ ਨਿਰੋ ਕ੍ਰਿਤ ਜੇ ਸੋਏ
ਉਹਨੂੰ ਸਿੱਧਾ ਘਿਓ ਪਿਆ ਦੋ ਵੀ ਲੈ ਪੀ ਲੈ ਤੂੰ ਕਮਜ਼ੋਰ ਹੋ ਰਿਹਾ ਦਸਤ ਲੱਗੇ ਨੇ ਪੇਟ ਤਾਂ ਪਹਿਲਾਂ ਉਹਦੇ ਪਾਣੀ ਨਹੀਂ ਟਿਕਦਾ ਉੱਤੋਂ ਕਹਿੰਦੇ ਉਹਨੂੰ ਘਿਓ ਪਿਆ ਦਿਓ ਕੋਈ
ਤਿਲ ਕੋ ਲੱਗ ਹੈ ਅਧਿਕ ਅਤਿਸਾਰ
ਕਹਿੰਦੇ ਉਹਦੇ ਦਸਤ ਹੋਰ ਵੱਧ ਜਾਂਦੇ ਹਾਲਾਂਕਿ ਘਿਓ ਤਾਂ ਤਾਕਤ ਵਾਲਾ ਘਿਓ ਦਾ ਤਾਂ ਨਹੀਂ ਨਾ ਦੋਸ਼ ਕਹਿੰਦੇ ਜਾਂ ਤਾਂ ਬੰਦਾ ਜਿਹਨੂੰ ਕਫੀ ਕਫੀ ਦਾ ਮਤਲਬ ਹੈ ਜਿਹਦੀ ਛਾਤੀ ਰੁਕੀ ਹੋਈ ਜਾਮ ਹੈ ਉਹਨੂੰ ਘਿਓ ਦੇ ਦਿਓ ਉਹ ਵੀ ਮਰੇਗਾ ਜਿਹਨੂੰ ਅਤੀਸਾਰ ਲੱਗੇ ਨਾ ਉਹਨੂੰ ਘਿਓ ਪਿਆ ਦਿਓ ਉਹਨੂੰ ਹੋਰ ਜ਼ਿਆਦਾ ਦਸਤ ਲੱਗ ਜਾਣਗੇ
ਉਪਜੈ ਤਨ ਮੈਂ ਰੋਗ ਵਿਕਾਰ
ਉਹਦੇ ਸਰੀਰ ਚ ਜਿਹੜਾ ਰੋਗਾਂ ਦਾ ਵਿਕਾਰ ਹੈ ਹੋਰ ਜ਼ਿਆਦਾ ਉਪਜੇਗਾ
ਜੇ ਮਿਲਾਏ ਮਿਸਰੀ ਕੋ ਖਾਏ
ਪਰ ਹਾਂ ਜੇ ਉਸ ਘਿਓ ਦੇ ਵਿੱਚ ਕੋਈ ਮਿਸ਼ਰੀ ਮਿਲਾ ਦੇਵੇ ਤੇ ਮਿਸ਼ਰੀ ਮਿਲਾ ਕੇ ਜੇ ਉਸ ਘਿਓ ਨੂੰ ਕੋਈ ਖਾਵੇ
ਤੂੰ ਹਲਕੇ ਤਨ ਸੁਖ ਉਪਜਾਏ
ਜਿਹੜਾ ਕੋਈ ਜਿਹਨੂੰ ਛਾਤੀ ਭਾਰੀ ਹੈ ਜਿਹਨੂੰ ਛਾਤੀ ਜਾਮ ਹੈ ਉਹ ਮਿਸ਼ਰੀ ਮਿਲਾ ਕੇ ਘਿਓ ਖਾਵੇਗਾ ਉਹਦੀ ਵੀ ਛਾਤੀ ਨੂੰ ਸੁਖ ਪਵੇਗਾ ਉਹਦਾ ਰੋਗ ਦੂਰ ਹੋਵੇਗਾ ਜਿਹਨੂੰ ਅਤੀਸਾਰ ਲੱਗੇ ਨੇ ਜੇ ਉਹਨੂੰ ਵੀ ਮਿਸ਼ਰੀ ਮਿਲਾ ਕੇ ਘਿਓ ਦੇ ਦਿੱਤਾ ਜਾਏ ਤੇ ਉਹਦੀ ਵੀ ਜਿਹੜੀ ਅੰਦਰ ਦੀ ਗਰਮੀ ਆ ਉਹ ਦੂਰ ਹੋ ਜਾਏਗੀ
ਤਥਾ ਗਿਆਨ ਜਹਿ ਏਕੈ ਹੋਏ
ਮਹਾਰਾਜ ਜੀ ਕਹਿੰਦੇ ਜਿਹੜਾ ਗਿਆਨ ਹੈ ਨਾ ਉਹ ਕੱਲਾ ਹੈ ਦੇਸੀ ਘਿਓ ਕਲਯੁਗ ਦੇ ਜਿਹੜੇ ਲੋਕ ਨੇ ਕਿਸੇ ਨੂੰ ਖੰਘ ਲੱਗੀ ਤੇ ਕਿਸੇ ਨੂੰ ਦਸਤ ਲੱਗੇ ਹੋਏ ਨੇ ਹੰਕਾਰ ਦੇ ਅਭਿਮਾਨ ਦੇ। ਉਹਨਾਂ ਨੂੰ ਜੇ ਸਿੱਧਾ ਘਿਓ ਦਿਓਗੇ ਹੋਰ ਬਿਮਾਰ ਹੋਣਗੇ, ਉਹ ਤਾਂ ਹੋਰ ਰੋਗੀ ਹੋਣਗੇ। ਜਿਹੜੀ ਪਰਮੇਸ਼ਰ ਦੀ ਭਗਤੀ ਆ ਉਹ ਇਸ ਗਿਆਨ ਦੇ ਵਿੱਚ ਮਿਲਾਈ ਹੋਈ ਮਿਸ਼ਰੀ ਹੈ। ਜਦੋਂ ਮਿਸ਼ਰੀ ਜੁਗਤ ਗਿਆਨ ਦਿਓਗੇ ਭਗਤੀ ਸਹਿਤ ਗਿਆਨ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਗੁਰੂ ਘਰ ਦੇ ਵਿੱਚ ਖੁਸ਼ਕ ਗਿਆਨ ਨੂੰ ਕੋਈ ਥਾਂ ਨਹੀਂ ਹੈ। ਸਤਿਗੁਰਾਂ ਦੇ ਘਰ ਦੇ ਵਿੱਚ ਭਗਤੀ ਲਵਰੇਜ ਗਿਆਨ ਨੂੰ ਅੰਗੀਕਾਰ ਕੀਤਾ। ਭਗਤੀ ਕਰਕੇ ਜਿਹੜਾ ਗਿਆਨ ਉਤਪੰਨ ਹੁੰਦਾ ਉਹ ਗੁਰੂ ਘਰ ਚ ਸਵੀਕਾਰ ਹੈ। ਕੱਲਾ ਖੁਸ਼ਕ ਗਿਆਨ ਕੋਈ ਚੁੱਕੀ ਫਿਰੇ, ਅੱਜ ਕੱਲ ਕਹੀ ਜਾਂਦੇ ਜੀ ਗਿਆਨ ਹੀ ਸਭ ਕੁਝ ਹੈ। ਭਗਤੀ ਤੋਂ ਬਿਨਾਂ ਗਿਆਨ ਕੱਖ ਵੀ ਨਹੀਂ ਹੈ। ਹਾਂ, ਗਿਆਨ ਦੇਸੀ ਘਿਓ ਹੈ। ਜੇ ਹੋ ਜੇ ਕਿਸੇ ਨੂੰ ਹੰਕਾਰੀ ਨੂੰ ਦੇ ਦਿਓ, ਉਹ ਤਾਂ ਪਹਿਲਾਂ ਹੀ ਹੰਕਾਰਿਆ ਹੋਇਆ, ਉੱਤੋਂ ਹੋਰ ਹੰਕਾਰ ਆ ਜਾਏਗਾ ਵੀ ਮੈਨੂੰ ਗਿਆਨ ਹੋ ਗਿਆ। ਭਗਤੀ ਕੀ ਕਰਦੀ ਹੈ? ਭਗਤੀ ਉਹਦੇ ਅੰਦਰ ਦਾਸਾ ਭਾਵ ਭਰ ਦਿੰਦੀ ਹੈ ਕਿ ਹੇ ਪ੍ਰਭੂ ਤੂੰ ਸਵਾਮੀ ਮੈਂ ਦਾਸ, ਤੂੰ ਠਾਕੁਰ ਹੈ, ਤੂੰ ਠਾਕੁਰ ਤੁਮ ਕਹੇ ਅਰਦਾਸ, ਤੂੰ ਸਵਾਮੀ ਆ, ਤੂੰ ਮਾਲਕ ਹੈ, ਮੈਂ ਦਾਸ ਆ। ਇਹ ਭਗਤੀ ਇਹ ਮਿਸ਼ਰੀ ਆ ਵਿੱਚ ਮਿਲੀ ਹੋਈ, ਇਹਦੇ ਨਾਲ ਜੀਵ ਦੀ ਕਲਿਆਣ ਹੋ ਜਾਣੀ ਆ। ਹਾਂਜੀ,
ਅਹੰ ਬ੍ਰਹਮ ਕੈ ਸੁਭ ਹੈ ਨਾ ਸੋਏ।
ਹੁਣ ਜਿਹੜਾ ਗਿਆਨ ਹੈ, ਗਿਆਨ ਕੀ ਆ? ਵੀ ਮੈਂ ਬ੍ਰਹਮ ਹਾਂ, ਅਹੰ ਬ੍ਰਹਮਸਮੀ। ਵੇਦਾਂਤੀ ਲੋਕ ਜਿਹੜੇ ਨੇ ਉਹ ਇਹ ਖੁਸ਼ ਗਿਆਨ ਰੱਖਦੇ, ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ। ਹੁਣ ਇਹ ਗੱਲ ਜੇ ਅਸੀਂ ਕਵਾਂਗੇ ਵੀ ਮੈਂ ਹੀ ਰੱਬ ਹਾਂ, ਮੈਂ ਹੀ ਬ੍ਰਹਮ ਹਾਂ, ਕਹਿੰਦੇ ਤਾਂ ਸ਼ੋਭਣਾ ਨਹੀਂ ਹੈ। ਮੈਂ ਤਾਂ ਪਹਿਲਾਂ ਹੀ ਸਾਡੇ ਹਿਰਦੇ ਚ ਬੜੀ ਪ੍ਰਬਲ ਹੰਕਾਰ ਦੇ ਸਹਿਤ ਬਲਵਾਨ ਹੈ, ਹਰੀਅਰ ਨਾਗ ਵਾਂਗੂ ਹੰਕਾਰ ਜਿਹੜਾ ਉਹ ਸਿਰ ਚੁੱਕੀ ਰੱਖਦਾ ਹਰ ਵੇਲੇ। ਤੇ ਜੇ ਉੱਤੋਂ ਹੋਰ ਇਹ ਘਿਓ ਆ ਜੇ ਅੰਦਰ, ਹੋਰ ਮੈਂ ਬ੍ਰਹਮ, ਮੈਂ ਹੀ ਰੱਬ ਹਾਂ ਜੀ, ਮੈਂ ਹੀ ਬ੍ਰਹਮ ਹਾਂ, ਇਹ ਤਾਂ ਫਿਰ ਸੋਭਣਾ ਨਹੀਂ।
ਸੁਣ ਬੇਹਾਰ ਬਿਗੜ ਬਹੁ ਜਾਏ।
ਹੁਣ ਜਿਹੜਾ ਸੁਣੇਗਾ ਇਸ ਗੱਲ ਨੂੰ ਕਿ ਜੀ ਬਾਬਾ ਜੀ ਨੇ ਕਿਹਾ ਵੀ ਤੂੰ ਬ੍ਰਹਮ ਹੈ, ਤੂੰ ਰੱਬ ਹੈ, ਤੂੰ ਸੁਣ ਕੇ ਕਹਾ ਹਾਂ ਜੀ ਮੈਨੂੰ ਫਲਾਣੇ ਬਾਬਾ ਜੀ ਨੇ ਕਿਹਾ ਵੀ ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ,
ਪਰ ਨਰਕ ਨਹਿ ਸੁਰਗ ਲਖਾਏ।
ਉਹ ਬਿਗੜ ਜਾਏਗਾ ਸੁਣ ਕੇ ਹੋਰ। ਉਹ ਕਹਿੰਦਾ ਜੇ ਮੈਂ ਰੱਬ ਹਾਂ, ਜੋ ਮਰਜ਼ੀ ਕਰਾਂ, ਫਿਰ ਰੱਬ ਨੂੰ ਕਿਹੜਾ ਕੋਈ ਪਾਪ ਪੁੰਨ? ਰੱਬ ਜੋ ਮਰਜ਼ੀ ਕਰੇ, ਮੈਨੂੰ ਨੀ ਕੋਈ ਪਾਪ ਪੁੰਨ ਹੈ। ਉਹ ਸੁਣ ਕੇ ਵਿਗੜ ਜਾਏਗਾ, ਉਹਨੇ ਸਵਰਗ ਤਾਂ ਕੀ ਜਾਣਾ, ਸਗੋਂ ਨਰਕ ਚ ਜਾਏਗਾ ਇਹੋ ਜਿਹੇ ਗਿਆਨ ਨਾਲ।
ਜੇ ਹੰਕਾਰੀ ਨਰ ਔਰ ਧਾਰੇ,
ਜਿਹੜਾ ਕੋਈ ਹੰਕਾਰੀ ਬੰਦਾ ਇਸ ਗੱਲ ਨੂੰ ਆਪਣੇ ਹਿਰਦੇ ਚ ਧਾਰਨ ਕਰੇਗਾ ਵੀ ਮੈਂ ਹੀ ਰੱਬ ਹਾਂ,
ਆਪਣੇ ਆਪ ਕੋ ਵੱਡੋ ਵਿਚਾਰ,
ਉਹ ਤਾਂ ਫਿਰ ਆਪਣੇ ਤੁਲ ਕਿਸੇ ਨੂੰ ਜਾਣੇਗਾ ਹੀ ਨੀ, ਕਹੇਗਾ ਵੀ ਮੈਂ ਹੀ ਹਾਂ, ਮੇਰੇ ਤੋਂ ਵੱਡਾ ਕੋਈ ਨੀ ਹੈ, ਮੈਂ ਰੱਬ ਹਾਂ, ਮੇਰੇ ਤੋਂ ਵੱਡਾ ਕੌਣ ਹੈ ਕੋਈ? ਹਾਂਜੀ,
ਨਹਿ ਸਤ ਸੰਗਤ ਸੇਵਾ ਕਰੈ।
ਉਹਨੇ ਫਿਰ ਸੇਵਾ ਨਹੀਂ ਕਰਨੀ ਕਿਸੇ ਦੀ ਵੀ, ਮੈਂ ਸਭ ਤੋਂ ਵੱਡਾ, ਮੈਂ ਕਿਸੇ ਦੀ ਸੇਵਾ ਕਿਉਂ ਕਰਾਂ, ਮੈਂ ਰੱਬ ਹਾਂ, ਤੇ ਰੱਬ ਥੋੜੀ ਕਿਸੇ ਦੀ ਸੇਵਾ ਕਰੇਗਾ। ਉਹਦੇ ਅੰਦਰ ਤਾਂ ਇਹ ਹੰਕਾਰ ਆ ਜਾਏਗਾ ਵੀ ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ, ਮੈਂ ਕਿਉਂ ਕਿਸੇ ਦੀ ਸੇਵਾ ਕਰਾਂ, ਆਹ ਸੰਸਾਰ ਦੇ ਗੰਦੇ ਗੁੰਦੇ ਜੇ ਜੀਵ ਨੇ, ਮੈਂ ਇਹਨਾਂ ਦੀ ਸੇਵਾ ਕਿਉਂ ਕਰਾਂ, ਇਹ ਮੈਲੇ ਕੁਚੈਲੇ ਲੋਕਾਂ ਦੇ, ਇਹ ਸਾਰੇ ਮੇਰੇ ਤੋਂ ਛੋਟੇ ਆ, ਮੈਂ ਵੱਡਾ ਹਾਂ। ਇਹ ਹੰਕਾਰ ਆ ਜਾਏਗਾ ਨਾ ਉਹਦੇ ਅੰਦਰ ਵੀ ਮੈਂ ਰੱਬ ਹਾਂ, ਮੈਂ ਹੁਣ ਸੇਵਾ ਕਿਉਂ ਕਰਾਂ। ਕਿਸੇ ਨੂੰ ਏਦਾਂ ਹੀ ਨਾ ਵਿਦਾਂਤੀ ਨੇ ਪੜਾ ਦਿੱਤਾ, ਨਵਾਂ ਨਵਾਂ ਚੇਲਾ ਬਣਿਆ, ਕਿਹਾ ਵੀ ਤੂੰ ਅਹੰ ਬ੍ਰਹਮ ਅਸਮੀ, ਤੂੰ ਬ੍ਰਹਮ ਹੈ। ਉਹ ਕਹਿੰਦਾ ਠੀਕ ਹੈ ਜੀ, ਮੈਂ ਹੀ ਬ੍ਰਹਮ ਹਾਂ, ਜਿੱਧਰ ਜਾਇਆ ਕਰੇ ਆਖਿਆ ਕਰੇ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ, ਤੂੰ ਵੀ ਬ੍ਰਹਮ। ਅੰਦਰ ਉਹ ਗੱਲ ਹੈ ਨਹੀਂ ਸੀ ਬ੍ਰਹਮ ਵਾਲੀ, ਦੂਰੋਂ ਜ਼ੁਬਾਨ ਜ਼ੁਬਾਨ ਤੋਂ ਕਹੀ ਜਾਵੇ ਵੀ ਮੈਂ ਬ੍ਰਹਮ, ਤੂੰ ਬ੍ਰਹਮ, ਇਹ ਵੀ ਬ੍ਰਹਮ। ਇੱਕ ਦਿਨ ਕਿਤੇ ਰਾਹ ਚ ਤੁਰਿਆ ਜਾਵੇ ਤੇ ਹੀ ਕਹਿੰਦਾ ਜਾਵੇ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ। ਇਹਨੇ ਨੂੰ ਹਾਥੀ ਭੂਤਰਿਆ ਹੋਇਆ, ਉਹ ਸਭ ਕੁਝ ਤਹਿਸ ਨਹਿਸ ਕਰਦਾ ਆਵੇ ਗਲੀ ਚ, ਇਹ ਅੱਗੇ ਖਲੋਤਾ ਕਹੇ ਜੀ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ। ਲਾਗੇ ਕੋਈ ਸਿਆਣਾ ਬੰਦਾ ਖੜਾ ਸੀ, ਉਹਨੇ ਆਖਿਆ ਮਹਾਰਾਜ ਸੰਤ ਜੀ ਥੋੜਾ ਜਿਹਾ ਪਾਸੇ ਹਟ ਜਾਓ, ਹਾਥੀ ਭੂਤਰਿਆ ਆਉਂਦਾ ਵੀ ਮਾਰ ਦੇਗਾ ਤੁਹਾਨੂੰ, ਲੱਤ ਬਾਂਹ ਤੋੜੇਗਾ, ਸੱਟ ਫੇਟ ਲੱਗੇਗੀ। ਕਹਿੰਦਾ ਨਹੀਂ ਜੀ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਹੁਣ ਬ੍ਰਹਮ ਬ੍ਰਹਮ ਨੂੰ ਥੋੜੀ ਮਾਰੇਗਾ, ਇਹ ਵੀ ਬ੍ਰਹਮ ਹੈ, ਮੈਂ ਵੀ ਬ੍ਰਹਮ। ਨਾ ਮੰਨਿਆ ਜੀ, ਹਾਥੀ ਆਇਆ, ਹਾਥੀ ਨੇ ਆ ਕੇ ਸੁੰਡ ਦੇ ਨਾਲ ਜ਼ੋਰ ਨਾਲ ਚਟਕੇ ਮਾਰਿਆ, ਲੱਤ ਟੁੱਟ ਗਈ। ਜਿਉਂ ਦਵਾਈ ਪਾਉਣ ਲੱਗਾ, ਹਾਏ ਦਵਾਈ, ਕਹਿਣ ਲੱਗਾ ਇਹ ਚੰਗੀ ਹੋਈ ਮੇਰੇ ਨਾਲ। ਉਹੀ ਬੰਦਾ ਬੜਾ ਸਿਆਣਾ ਕੋਲ ਖੜਿਆ, ਕਹਿੰਦਾ ਜਦੋਂ ਬ੍ਰਹਮ ਨੇ ਬ੍ਰਹਮ ਦਾ ਕਹਿਣਾ ਨਹੀਂ ਮੰਨਿਆ ਤੇ ਫਿਰ ਬ੍ਰਹਮ ਨੇ ਬ੍ਰਹਮ ਨੂੰ ਪਟਕੀਰ ਕੇ ਮਾਰਿਆ ਤੇ ਲੱਤ ਤੇ ਟੁੱਟਣੀ ਸੀ। ਕਹਿੰਦਾ ਮੇਰੇ ਵਿੱਚ ਵੀ ਤਾਂ ਬ੍ਰਹਮ ਸੀ, ਮੈਂ ਤੈਨੂੰ ਕਹਿੰਦਾ ਸੀ ਪਾਸੇ ਅੜ ਜਾ, ਤੂੰ ਬ੍ਰਹਮ ਦਾ, ਬ੍ਰਹਮ ਨੇ ਕਹਿਣਾ ਨੀ ਮੰਨਿਆ। ਫਿਰ ਉਹ ਹਾਥੀ ਬ੍ਰਹਮ ਆ ਗਿਆ, ਉਹਨੇ ਆ ਕੇ ਫਿਰ ਤੇਰੇ ਵਰਗੇ ਬ੍ਰਹਮ ਨੂੰ ਚੁੱਕ ਕੇ ਮਾਰਿਆ ਤੇ ਲੱਤ ਟੁੱਟਣੀ ਸੀ। ਇਹ ਹੁੰਦਾ ਖੁਸ਼ਕ ਗਿਆਨ। ਉਹੀ ਬ੍ਰਹਮ ਜਦੋਂ ਕਬੀਰ ਜੀ ਦੇ ਅੰਦਰ ਪ੍ਰਗਟ ਹੁੰਦਾ, ਹਾਥੀ ਅੱਗੇ ਬੰਨ ਕੇ ਸੁੱਟਿਆ ਜਾਂਦਾ, ਹਾਥੀ ਝੰਗਾੜਦਾ ਆਉਂਦਾ, ਕਬੀਰ ਜੀ ਨੂੰ ਉਸ ਹਾਥੀ ਚ ਬ੍ਰਹਮ ਦਿਸ ਰਿਹਾ, ਹਾਥੀ ਨੂੰ ਕਬੀਰ ਜੀ ਵਿੱਚ ਬ੍ਰਹਮ ਨਜ਼ਰ ਆਉਂਦਾ, ਤੇ ਉਹ ਹਾਥੀ ਆਪਣੇ ਪੁੜ ਆਪਣੇ ਪੈਰ ਹੱਥ ਜੋੜ ਜੋੜ ਕੇ ਸੀਸ ਝੁਕਾ ਕੇ ਕਬੀਰ ਜੀ ਨੂੰ ਪ੍ਰਣਾਮ ਕਰਦਾ, ਕਿਉਂਕਿ ਕਬੀਰ ਜੀ ਅੰਦਰ ਭਗਤੀ ਕਰਕੇ ਬ੍ਰਹਮ ਦਾ ਗਿਆਨ ਉਪਜਾਇਆ ਸੀ। ਖੁਸ਼ਕ ਗਿਆਨ ਥੋੜੀ ਤਾਰੇਗਾ। ਤੋ ਮਹਾਰਾਜ ਜੀ ਕਹਿੰਦੇ ਵੀ ਜੇ ਕਿਸੇ ਨੂੰ ਖੁਸ਼ਕ ਗਿਆਨ ਦੇ ਦਿਓ, ਜਿਹੜਾ ਪਹਿਲਾਂ ਹੀ ਹੰਕਾਰਿਆ ਹੋਵੇ, ਉਹ ਕਹੇਗਾ ਵੀ ਮੈਂ ਹੀ ਬ੍ਰਹਮ ਆ, ਮੈਂ ਕਿਸੇ ਦੀ ਸੇਵਾ ਕਿਉਂ ਕਰਾਂ। ਉਹਨੇ ਨਿਮਰਤਾ ਨੀ ਰੱਖਣੀ ਮਨ ਚ, ਉਹਨੇ ਕਿਸੇ ਦੀ ਸੇਵਾ ਨੀ ਕਰਨੀ।
ਨਮਰਤਾ ਨਾ ਕਿਸੇ ਅੱਗੇ ਧਰੈ,
ਉਹਨੇ ਕਿਸੇ ਅੱਗੇ ਵਿਨਿਮਰ ਨਹੀਂ ਹੋਣਾ। ਉਹਨੇ ਕਹਿਣਾ ਜੀ ਮੈਂ ਹੀ ਬ੍ਰਹਮ ਹਾਂ, ਮੈਂ ਕਿਸੇ ਅੱਗੇ ਕਿਉਂ ਝੁਕਾ।
ਛਾਤੀ ਬੋਝ ਰੋਗ ਇਹ ਹੋਏ,
ਰੋਗ ਇਹੀ ਰੋਗ ਸੀ ਉਹਦੇ ਅੰਦਰ, ਛਾਤੀ ਦਾ ਜਿਵੇਂ ਰੋਗ ਹੁੰਦਾ ਨਾ, ਜਾਮ ਹੋਈ ਛਾਤੀ, ਕਫ ਨਾਲ ਜਾਮ ਹੋਈ ਹੋਈ ਹੈ।
ਨਰਕ ਪਰ ਹੈ ਲਹਿ ਸੰਕਟ ਸੋਏ,
ਉਹਦੇ ਬੰਦੇ ਨੂੰ ਹੰਕਾਰੇ ਨੂੰ ਹੋਰ ਜ਼ਿਆਦਾ ਘਿਓ ਦੇ ਦਿੱਤਾ ਗਿਆਨ ਦਾ, ਅਹੰਗ ਬ੍ਰਹਮ ਅਸਮੀ ਦਾ। ਕਹਿੰਦੇ ਫਿਰ ਉਹ ਤਾਂ ਨਰਕ ਚ ਜਾਵੇਗਾ।
ਜੇ ਵਿਸ਼ਈ ਸੁਣ ਕੇਵਲ ਗਿਆਨ,
ਜੇ ਕੋਈ ਵਿਸ਼ਈ ਬੰਦਾ, ਵਿਕਾਰੀ ਬੰਦਾ, ਜਿਹੜੇ ਵਿਸ਼ੇ ਭੋਗ ਭੋਗਣ ਵਾਲੇ ਨੇ, ਉਹ ਸੁਣ ਲੈ ਵੀ ਮੈਂ ਬ੍ਰਹਮ ਹਾਂ,
ਗਹਿਨਾਰ ਬਿਰਾਨੀ ਜਾਨ,
ਉਹ ਬਗਾਨੀਆਂ ਇਸਤਰੀਆਂ ਦੇ ਭੋਗ ਭੋਗੀ ਜਾਏਗਾ, ਵਿਸ਼ੇ ਵਿਕਾਰ ਕਰੀ ਜੇ, ਆਖੇਗਾ ਜੀ ਮੈਂ ਬ੍ਰਹਮ ਹਾਂ, ਮੈਨੂੰ ਕਿਹੜਾ ਪਾਪ ਲੱਗਦਾ ਜੋ ਮਰਜ਼ੀ ਕਰਾਂ, ਮੈਨੂੰ ਕਿਹੜਾ ਕੋਈ ਪਾਪ ਲੱਗਣਾ, ਨਾ ਪੁੰਨ ਲੱਗਦਾ ਨਾ ਪਾਪ ਲੱਗਦਾ, ਉਹ ਫਿਰ ਹੋਰ ਪਾਪ ਕਰਨ ਲੱਗ ਪੈਂਦਾ।
ਇਤਿਆਦਿਕ ਵਿਸ਼ਿਆਂ ਲੱਗ ਜਾਏ,
ਇਹਨਾਂ ਦੇ ਭੈੜੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗ ਜਾਂਦਾ।
ਅਤੀਸਾਰ ਸਮ ਨਰਕ ਸੋ ਪਾਏ,
ਕਹਿੰਦੇ ਅਤੀਸਾਰ, ਅਤੀਸਾਰ ਕਹਿੰਦੇ ਨੇ ਦਸਤ ਦਾ ਰੋਗ ਉਹਨੂੰ ਹੋਰ ਜ਼ਿਆਦਾ ਵੱਧ ਜਾਂਦਾ, ਫਿਰ ਇਹ ਬਿਮਾਰੀ ਉਹਦੀ ਦਸਤ ਦੀ ਹੋਰ ਵੱਧ ਜਾਂਦੀ ਤੇ ਨਰਕਾਂ ਚ ਪੈਂਦਾ।
ਜਾਂ ਤੇ ਭਗਤ ਸੰਗ ਬ੍ਰਹਮ ਗਿਆਨ,
ਇਸ ਕਰਕੇ ਭਾਈ ਜੋਧਾ ਜੀ, ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਜਿਹੜਾ ਇਹ ਦੱਸਿਆ ਕਿ ਗੁਰੂ ਘਰ ਵਿੱਚ ਜਿਹੜਾ ਬ੍ਰਹਮ ਗਿਆਨ ਹੈ ਉਹ ਭਗਤੀ ਨਾਲ ਮਿਸ਼ਰਤ ਕਰਕੇ ਦਿੱਤਾ ਜਾਂਦਾ। ਕੰਨ ਆਇਆ ਸੀ ਨਾ, ਕਹਿੰਦਾ ਜੀ ਮੇਰੀ ਬਾਣੀ ਲਿਖੋ ਮਹਾਰਾਜ ਜੀ। ਕਹਿੰਦੇ ਬੋਲ। ਕਹਿੰਦਾ ਜਾ ਕੋ ਵੇਦ ਪੁਰਾਣਾ ਗਾਵੈ, ਖੋਜ ਖੋਜ ਨਾ ਕੋਈ ਰੇ, ਮੈਂ ਉਹੀ ਰੇ ਮੈਂ ਉਹੀ ਰੇ। ਮਹਾਰਾਜ ਕਹਿੰਦੇ ਬਸ ਕਰੋ ਕੰਨ ਜੀ, ਅਸੀਂ ਜੇ ਮੈਂ ਦੀ ਇਸ ਗੱਲ ਵਿੱਚ ਤੁਹਾਡਾ ਵਚਨ ਲਿਖਾਂਗੇ ਗੁਰੂ ਗ੍ਰੰਥ ਸਾਹਿਬ ਚ, ਇਹ ਤਾਂ ਸੂਧਾ ਘਿਓ ਹੈ, ਲੋਕਾਂ ਨੂੰ ਅਤੀਸਾਰ ਲੱਗਣਗੇ। ਅਸੀਂ ਤਾਂ ਇੱਥੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਦ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਅਸੀਂ ਤਾਂ ਇਹ ਵਚਨ ਲਿਖੇ ਆ ਇਹਦੇ ਚ, ਮੈਂ ਕਿਵੇਂ ਲਿਖਦੀ, ਇੱਥੇ ਤਾਂ ਤੂੰ ਤੂੰ ਦਾ ਚਿੰਤਨ ਲਿਖਿਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੋ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਧਦ, ਜਲ ਕੇਵਲ ਜਲ ਮਾਹੀ। ਕਲਗੀਧਰ ਸਵਾਮੀ ਲਿਖਦੇ ਸ੍ਰੀ ਅਕਾਲ ਉਸਤਤ ਬਾਣੀ ਚ, ਜਲਸ ਤੋ ਹੀ ਥਲਸ ਤੋ ਹੀ, ਨਦਸ ਤੋ ਹੀ ਨਦਿਸ ਤੋ ਹੀ, ਬ੍ਰਿਛਸ ਤੋ ਹੀ ਪਤਸ ਤੋ ਹੀ, ਤੂੰ 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 ਤੂੰ। ਇਹ ਭਗਤੀ ਹੈ, ਇਹ ਭਗਤੀ ਦੀ ਮਿਸ਼ਰੀ ਬ੍ਰਹਮ ਗਿਆਨ ਵਿੱਚ ਮਿਲਾ ਕੇ ਦਿੱਤੀ। ਬਸ ਮੈਂ ਦੀ ਥਾਂ ਤੇ ਤੂੰ ਤੂੰ ਦਾ ਚਿੰਤਨ, ਤੂੰ ਤੂੰ ਕਰਦਿਆਂ ਤੂੰ ਹੋ ਜਾਣ ਦਾ ਚਿੰਤਨ ਹੈ। ਤੋ ਗੁਰੂ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ ਭਗਤ ਸੰਗ ਬ੍ਰਹਮ ਗਿਆਨ। ਬ੍ਰਹਮ ਗਿਆਨ ਦੇ ਨਾਲ ਭਗਤੀ ਨੂੰ ਮਿਲਾ ਕੇ ਦਿੱਤਾ ਹੈ।
ਸਭ ਹਿਲ ਕੀ ਕਰਤਾ ਕਲਿਆਣ,
ਭਗਤੀ ਸਹਿਤ ਦਿੱਤਾ ਹੋਇਆ ਜਿਹੜਾ ਗਿਆਨ ਹੈ ਇਹ ਸਭ ਦੀ ਕਲਿਆਣ ਕਰਦਾ। ਜਿਹੜੇ ਰੋਗੀ ਲੋਕ ਨੇ, ਉਹਨਾਂ ਰੋਗੀਆਂ ਨੂੰ ਜਦੋਂ ਭਗਤੀ ਸਹਿਤ ਇਹ ਗਿਆਨ ਦਿਆਂਗੇ ਤਾਂ ਉਹਨਾਂ ਦਾ ਰੋਗ ਦੂਰ ਹੋਵੇਗਾ, ਵਧੇਗਾ ਨਹੀਂ। ਜਦੋਂ ਮਿਸ਼ਰੀ ਮਿਲਾ ਕੇ ਘਿਓ ਦਿਓ ਤੇ ਰੋਗ ਦੂਰ ਹੁੰਦਾ ਨਾ, ਏਦਾਂ ਭਗਤੀ ਮਿਲਾ ਕੇ ਜਦੋਂ ਇਹ ਬ੍ਰਹਮ ਗਿਆਨ ਦਿਆਂਗੇ ਤਾਂ ਲੋਕਾਂ ਦੇ ਰੋਗਾਂ ਦੀ ਨਿਰਵਿਰਤੀ ਹੋਵੇਗੀ, ਉਹਨਾਂ ਦੀ ਕਲਿਆਣ ਹੋਵੇਗੀ।
ਸ਼ੋਭ ਮੁਖ ਤੇ ਕਹਿ ਪ੍ਰਭ ਦਾਸ,
ਮੁਖ ਤੋਂ ਇਹੀ ਸ਼ੋਭਦਾ ਕਿ ਮੂੰਹ ਤੋਂ ਇਹੀ ਕਹਿਣਾ ਮੈਂ ਉਹਦਾ ਦਾਸ ਹਾਂ। ਤਿੰਨ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਦੱਸੀਆਂ ਜਨਮ ਸਾਖੀ ਚ ਜ਼ਿਕਰ ਹੁੰਦਾ, ਮੁਖ ਵਿੱਚ ਭਗਤੀ, ਹਿਰਦੇ ਵਿੱਚ ਗਿਆਨ ਤੇ ਵਰਤਣ ਚ ਵਿਰਾਗ। ਮੁੱਖ ਚ ਭਗਤੀ, ਮੈਂ ਦਾਸ ਹਾਂ ਉਹ ਸਵਾਮੀ ਹੈ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਨ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ। ਇਹ ਭੁੱਖ ਭਗਤੀ ਹਿਰਦੇ ਚ ਗਿਆਨ ਵੀ ਮੈਂ ਉਹਦੀ ਅੰਸ ਆ, ਉਹਦੇ ਚ ਤੇ ਮੇਰੇ ਚ ਕੋਈ ਫਰਕ ਨਹੀਂ। ਪਰ ਮੂੰਹ ਤੋਂ ਨਾ ਕਹੇ ਵੀ ਮੈਂ ਰੱਬ ਆ, ਮੁੱਖ ਤੋਂ ਕਹੇ ਮੈਂ ਦਾਸ ਆ। ਤੇ ਜਦੋਂ ਸੰਸਾਰ ਵਿੱਚ ਵਰਤਣਾ ਤੇ ਵਰਤਣ ਚ ਵਿਰਾਗ ਹੋਵੇ, ਇਹ ਤਿੰਨ ਚੀਜ਼ਾਂ ਦੱਸੀਆਂ ਪਾਤਸ਼ਾਹ ਨੇ। ਇੱਥੇ ਵੀ ਕਹਿ ਰਹੇ ਨੇ, ਕਹਿੰਦੇ ਮੁੱਖ ਤੋਂ ਇਹੀ ਕਹੇ ਕਿ ਮੈਂ ਉਹਦਾ ਦਾਸ ਆ, ਉਹ ਮੇਰਾ ਸਵਾਮੀ ਹੈ।
ਗਿਆਨ ਅਹੰ ਬ੍ਰਹਮ ਹਿਰਦੇ ਪ੍ਰਕਾਸ਼,
ਹਿਰਦੇ ਵਿੱਚ ਇਹ ਗਿਆਨ ਪ੍ਰਕਾਸ਼ੇ ਵੀ ਮੈਂ ਬ੍ਰਹਮ ਹਾਂ। ਪਰ ਮੂੰਹ ਤੋਂ ਨਾ ਕਵੇ, ਕਹਦੇ ਮੁੱਖ ਤੋਂ ਕਹੇ ਵੀ ਮੈਂ ਦਾਸ ਹਾਂ, ਮੈਂ ਉਹਦਿਆਂ ਦਾਸਾਂ ਦਾ ਵੀ ਦਾਸ ਹਾਂ, ਉਹਦਿਆਂ ਸੇਵਕਾਂ ਦਾ ਵੀ ਸੇਵਕ ਹਾਂ। ਹਿਰਦੇ ਚ ਗਿਆਨ ਹੋਵੇ ਕਿ ਬ੍ਰਹਮ ਹਾਂ ਅਸੀਂ, ਉਹਦੇ ਚ ਮੇਰੇ ਵਿੱਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ। ਇਹ ਮਨ ਚ ਹੋਵੇ ਗਿਆਨ, ਮਨ ਵਿੱਚ ਇਹ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਵੇ।
ਯਾ ਤੇ ਸਭ ਕੋ ਸਿਮਰਨ ਨਾਮ,
ਇਸ ਕਰਕੇ ਸਭ ਦਾ ਭਜਨ ਕਰਨਾ ਜਰੂਰੀ ਹੈ ਭਾਈ ਜੋਧਾ ਜੀ। ਨਾਮ ਜਪਣਾ ਅਤਿ ਜਰੂਰੀ ਹੈ, ਭਗਤੀ ਹੈ ਨਾਮ ਜਪਣਾ, ਨਾਮ ਦੀ ਸਾਧਨਾ ਕਰਨੀ, ਨਾਮ ਦਾ ਸਿਮਰਨ ਕਰਨਾ, ਇਹ ਭਗਤੀ ਹੈ।
ਕਰ ਹੈ ਪ੍ਰੇਮ ਤੇ ਲਹਿ ਸੁਖ ਧਾਮ,
ਜਿਹੜੇ ਮਾਈ ਭਾਈ ਪ੍ਰੇਮ ਸਹਿਤ ਸਿਮਰਨ ਕਰਦੇ ਨੇ ਉਹਨਾਂ ਨੂੰ ਸੁਖ ਧਾਮ ਦੀ ਪ੍ਰਾਪਤੀ ਹੁੰਦੀ ਹੈ।
ਖੁਸ਼ਕ ਗਿਆਨ ਯਾ ਤੇ ਨਹਿ ਨੀਕੋ,
ਜਿਹੜਾ ਖੁਸ਼ਕ ਗਿਆਨ ਹੈ ਨਾ ਗੱਲ ਕੱਲਾ ਅਹੰ ਬ੍ਰਹਮ ਅਸਮੀ ਦਾ, ਇਹ ਚੰਗਾ ਨਹੀਂ ਭਲਾ ਨਹੀਂ।
ਸਿਮਰੇ ਨਾਮ ਸ਼੍ਰੇ ਹੋਏ ਜੀ ਕੋ,
ਜਿਹੜਾ ਨਾਮ ਸਿਮਰਦਾ ਉਹਦੀ ਸ਼੍ਰੇ ਹੁੰਦੀ, ਉਹਦੀ ਕਲਿਆਣ ਹੁੰਦੀ। ਇਸ ਕਰਕੇ ਨਾਮ ਜਪਿਆ ਕਰੋ, ਨਾਮ ਦੀ ਸਾਧਨਾ ਕਰਿਆ ਕਰੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦਿਆਂ ਚ ਵਸ ਜਾਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ